कुछ अंदर गिड़गिड़ाहट होवे, कुछ अंदर नाल बैराग भी होवे, कुछ तड़प भी होवे। आख्या की है तेरी आवाज विच तासीर कोई नहीं, बेनती ते है पर तासीर नहीं है, मंगदी तासीर नहीं है। मंगता बनना सिख, जाचक बनना सिख। भिखारी है जो मंगदा है उसनू भी मंगना आउंदा है, ओ भी विलक के मंगदा है, तू ते अकड़ के मंगदा है। ये फर्क है ना, साडी सनमुख अर्ज है, ना ही इथे कोई तासीर है। साडी बेनती विच कोई प्रेम भिजी या कोई वैराग भिजी आवाज नहीं निकलती। इथे इंज खड़ोते हुंदे आ जिवें राजे महाराजे खड़ोते ने हथ जोड़ के विखावे लिए, हथ जोड़ के ते राजे महाराजे भी हथ जोड़ लेंदे ने, अहंकार दे अंदरों टुटदा भी नहीं कदे। ते फिर ए भी आखदे आ, और एक दो गल्लां भी, अरदास ते सदा निजी हुंदी है, असी निजी अरदास ते कदे करदे कोई नहीं। निजी अरदास की है? जो खुद बंदा करे, अरदास जो खुद करे। ਤੁਸੀਂ ਆਖੋਗੇ ਕਰਨੀ ਨਹੀਂ ਆਉਂਦੀ, ਮੈਂ ਕਹਿੰਦਾ ਲਫ਼ਜ਼ਾਂ ਦੀ ਲੋੜ ਹੀ ਕੋਈ ਨਹੀਂ। ਲਫ਼ਜ਼ ਤੇ ਸੁਣਾਈ ਦੇ ਉਹਨੂੰ ਨੇ, ਉਹ ਤੇ ਫਿਰ ਬੋਲਿਆ ਸਭ ਕੁਛ ਜਾਣਦਾ। ਤੇ ਸਾ ਗਿਆ ਕੀ ਚ ਅਰਦਾਸ, ਅਰਦਾਸ ਤੇ ਉਸ ਮੂਹਰੇ ਕਰ ਰਹੇ ਹਾਂ ਜਿਹਦੇ ਮੂਹਰੇ ਲਫ਼ਜ਼ ਕੱਢਣ ਦੀ ਲੋੜ ਨਹੀਂ ਹੈ। ਜੇ ਬੋਲਣਾ ਨਹੀਂ ਆਉਂਦਾ, ਅਰਦਾਸ ਚੇਤੇ ਨਹੀਂ ਹੈ, ਚੁੱਪ ਚਪੀਤੇ ਹੀ ਖੁੱਲ ਖੜੋ ਜਾਓ ਹੱਥ ਜੋੜ ਕੇ, ਭਾਵਨਾ ਤੁਹਾਡੀ ਉਹ ਜਾਣਦਾ ਹੈ। ਪਰ ਅਰਦਾਸ ਨਿੱਜੀ ਹੋਵੇ ਤੇ ਸਾਡੀ ਅਰਦਾਸ ਤੇ ਪੈਸਿਆਂ ਦੀ ਅਰਦਾਸ ਹੈ, ਮੁੱਲ ਦੀ ਅਰਦਾਸ ਹੈ, ਪੈਸੇ ਦੇ ਕੇ ਅਰਦਾਸ ਕਰਾਈ ਦੀ ਹੈ। ਤੇ ਆਖੀਦਾ ਵੀ ਉੱਚੀ ਉੱਚੀ ਬੋਲੀ, ਨਾਮ ਮੇਰਾ ਸਹੀ ਹੋਵੇ, ਮੰਗ ਵੀ ਮੇਰੀ ਸਹੀ ਬੋਲੀ। ਆ ਭਾਵੇਂ ਮੈਂ ਗੈਰ ਹਾਜ਼ਰ ਰਿਹਾ, ਆ ਭਾਵੇਂ ਮੈਂ ਉੱਥੇ ਹਾਜ਼ਰ ਨਾ ਹੋਵਾਂ, ਅਰਦਾਸ ਮੇਰੀ ਤੂੰ ਕਰ ਦੇਈ, ਅਰਜ਼ ਮੇਰੀ ਪੂਰੀ ਹੋ ਜਾਏ। ਇਹੋ ਜਿਹੀਆਂ ਸਾਡੀਆਂ ਅਰਦਾਸਾਂ ਨੇ, ਫਿਰ ਉਹੋ ਜਿਹੀ ਪ੍ਰਵਾਨਗੀ ਹੁੰਦੀ ਹੈ। ਇਹ ਤੇ ਕੁਝ ਲਫ਼ਜ਼ ਉਂਝ ਆਏ ਕਿ ਬੇਨਤੀ ਕਰਾਂ ਵੀ ਅਰਦਾਸ ਕੀ ਹੁੰਦੀ ਹੈ। ਇੱਥੇ ਪਾਤਸ਼ਾਹ ਆਖਦੇ ਕੀ ਹੈ ਇਹਨਾਂ ਦੁਕਾਨ ਚ, ਆਖਿਆ ਕੀ ਹੈ?
ਕਰ
ਕਿਰਪਾ ਪ੍ਰਭਰੀਤਮ ਦੀਨਾ ਨਾਥ ਸੁਣੋ ਅਰਦਾਸ। ਹੇ ਗੋਬਿੰਦ, ਹੇ ਪ੍ਰਭੂ ਜੀ, ਉਹ ਮੇਰੇ ਤੇ ਕਿਰਪਾ ਕਰੋ, ਮੇਰੀ ਅਰਦਾਸ ਸੁਣੋ। ਕੀ ਅਰਦਾਸ ਹੈ? ਕਰ ਗਹਿ ਨਾਨਕ
ਸਵਾਮੀ ਸਵਾਮੀ ਜੀਓ ਪਿੰਡ ਸਭ ਤੁਮਰੀ ਰਾਸ।
ਕਰ ਕਹਿੰਦੇ ਨੇ ਹੱਥ ਨੂੰ, ਗਹਿ ਲਿਓ ਫੜ ਲਓ, ਮੇਰਾ ਤੁਸੀਂ ਹੱਥ ਫੜ ਲਓ। ਕਰ ਗਹਿ ਲਿਓ ਨਾਨਕ ਕੇ ਸਵਾਮੀ, ਐ ਨਾਨਕ ਦੇ ਮਾਲਕ ਸਵਾਮੀ, ਮੇਰਾ ਵੀ ਹੱਥ ਫੜ ਲਓ, ਮੇਰੀ ਬਾਂਹ ਫੜ ਲਓ। ਜੀਓ ਪਿੰਡ ਸਭ ਤੁਮਰੀ ਰਾਸ। ਰਾਸ ਕਹਿੰਦੇ ਨੇ ਪੂੰਜੀ, ਇਹ ਜਿੰਦ, ਇਹ ਪਿੰਡਾ, ਇਹ ਸਰੀਰ, ਇਹ ਸਭ ਤੇਰੇ ਦਿੱਤੀ ਹੋਈ ਪੂੰਜੀ ਹੈ, ਇਹ ਮੈਂ ਤੁਹਾਡੇ ਅੱਗੇ ਅਰਪਣ ਕਰਦਾ ਹਾਂ, ਹੁਣ ਤੁਸੀਂ ਮੇਰੀ ਬਾਂਹ ਫੜ ਲਓ। ਹੈ ਸਮਾਂ ਪੁੱਛ ਲਓ, ਕਿਉਂ ਜੀ ਤੁਸੀਂ?
ਹਾਂਜੀ। ਗੌੜੀ ਮੇਲਾ ਪੰਜਵਾ, ਹਰ ਪੇਖਣ ਕੋ ਸਿਮਰਤ ਮਨ ਮੇਰਾ, ਆਸ ਪਿਆਸੀ ਚਿਤਵੋ ਦਿਨ ਰਹਿਣੀ ਹੈ, ਕੋਈ ਸੰਤ ਮਿਲਾ ਵੈ ਨੇਰਾ ਰਹਾਉ, ਸੇਵਾ ਕਰੋ ਦਾਸ ਦਾਸਨ ਕੀ ਅਨਕ ਪਾਂਤ, ਤਿਸ ਕਰੋ ਨਿਹੋਰਾ, ਤੁਲਾ ਤਾਰ ਤੋਲੇ ਸੁਖ ਸਗਲੇ, ਬਿਨ ਹਰ ਦਰਸ ਸਭ ਹੀ ਥੋਰਾ, ਸੰਤ ਪ੍ਰਸਾਦ ਗਾਏ ਗੁਣ ਸਾਗਰ, ਜਨਮ ਜਨਮ ਕੋ ਜਾਤ ਬਹੋਰਾ, ਆਨੰਦ ਸੁਖ ਪੇਟਤ ਹਰ ਨਾਨਕ, ਜਨਮ ਕਿਰਤਾਰਥ ਸਫਲ ਸਵੇਰਾ। ਹਰ ਪੇਖਣ ਕੋ ਸਿਮਰਤ ਮਨ ਮੇਰਾ,
ਹਰ ਪੇਖਣ ਕੋ ਸਿਮਰਤ ਮਨ ਮੇਰਾ, ਹਰੀ ਦੇ ਦਰਸ਼ਨ ਤੱਕਣ ਲਈ ਹਰ ਪੇਖਣ ਕੋ ਸਿਮਰਤ ਮਨ ਮੇਰਾ, ਮੇਰਾ ਮਨ ਪਰਮੇਸ਼ਰ ਦਾ ਨਾਮ ਸਿਮਰਦਾ ਏ। ਕਿਸ ਲਈ? ਤੰਗ ਹੈ ਕਿ ਹਰੀ ਦੇ ਦਰਸ਼ਨ ਹੋ ਜਾਣ, ਹਰੀ ਨੂੰ ਤੱਕ ਲਵਾਂ, ਹਰੀ ਨਾਲ ਮਿਲਾਪ ਹੋ ਜਾਵੇ। ਹਰ ਪੇਖਣ ਕੋ ਸਿਮਰਤ ਮਨ ਮੇਰਾ, ਇੱਥੇ ਸਿਮਰਤ ਸਦਾ ਚਾਹਤ ਜਾਗਣੀ, ਯਾਦ ਕਰਦਾ ਹੈ ਪ੍ਰਭੂ ਨੂੰ ਮਿਲਾਪ ਲਈ।
ਆਸ ਪਿਆਸੀ ਚਿਤਵੋ ਦਿਨ ਰਹਿਣੀ ਹੈ, ਕੋਈ ਸੰਤ ਮਿਲਾਵੇ ਨੇਰਾ,
ਆਸ ਪਿਆਸੀ ਚਿਤਵੋਂ ਦਿਨ ਰਹਿਣੀ ਹੈ, ਕੋਈ ਸੰਤ ਮਿਲਾਵੇ ਨੇਰਾ, ਆਸ ਪਿਆਸੀ ਚਿਤਵੋਂ ਦਿਨ ਰਹਿਣੀ ਹੈ, ਕੋਈ ਸੰਤ ਮਿਲਾਵੇ ਨੇਰਾ। ਇਸ ਤਰ੍ਹਾਂ ਪੜ੍ਹਨਾ। ਆ ਜਿਹੜੇ ਲਫ਼ਜ਼ ਆਸ ਪਿਆਸੀ ਨਾ, ਇਹ ਬੜੇ ਹੀ ਪਿਆਰੇ ਸਤਿਗੁਰਾਂ ਨੇ ਵਰਤੇ ਨੇ, ਬੜੇ ਪਿਆਰੇ ਨੇ ਅੱਖਰ। ਆਸ ਪਿਆਸੀ ਕਹਿੰਦੇ ਨੇ ਕਿਵੇਂ ਦਰਸ਼ਨ ਹੋਵੇ, ਇਹ ਆਸ ਜੋ ਮਿਲਾਪ ਦੀ ਏ, ਇਹ ਪਿਆਸ ਪਹਿਲਾਂ ਤੇ ਲਓ ਪਿਆਸ ਤੇ ਫਿਰ ਇਹ ਆਸ। ਆਸ ਪਿਆਸੀ ਕਿਵੇਂ ਪ੍ਰਮਾਤਮਾ ਤੇਰੇ ਦਰਸ਼ਨ ਹੋਵਣ, ਇਹ ਜਿਹੜੀ ਪਿਆਸ ਲੱਗੀ ਏ ਕਿਵੇਂ ਪੂਰੀ ਹੋਵੇ, ਇਹ ਕਿਵੇਂ ਬੁਝੇ, ਤੇ ਇਹ ਜਿਹੜੀ ਆਸ ਏ ਪ੍ਰਭੂ ਦੇ ਦਰਸ਼ਨ ਪਾ ਲੈਣ ਦੀ, ਇਹ ਕਿਵੇਂ ਪੂਰੀ ਹੋਵੇ। ਆਸ ਪਿਆਸੀ, ਆਸ ਦਾ ਪੂਰੇ ਹੋਣਾ ਤੇ ਪਿਆਸ ਦਾ ਬੁਝਣਾ। ਪਿਆਸ ਲੱਗੀ ਏ ਤੇ ਇਹ ਪਿਆਸ ਕਿਵੇਂ ਬੁਝੇ, ਆਸ ਬਣਾਈ ਏ ਤੇ ਆਸ ਕਿਵੇਂ ਪੂਰੀ ਹੋ। ਪਿਆਸ ਕਾਹਦੀ ਏ ਤੋ ਪਿਆਸ ਏ ਪ੍ਰੇਮ ਦੀ ਪਿਆਸ, ਪਿਆਰ ਦੀ ਪਿਆਸ, ਤੇ ਆਸ ਕੀ ਏ ਮਿਲਾਪ ਦੀ, ਕਿਵੇਂ ਤੇਰਾ ਪਿਆਰ ਮਿਲੇ ਤੇ ਅੰਦਰ ਦੀ ਪਿਆਸ ਬੁਝੇ, ਤੇ ਕਿਵੇਂ ਇਹ ਆਸ ਮੇਰੀ ਪੂਰੀ ਹੋਵੇ ਤੇਰੇ ਮਿਲਾਪ। ਆਸ ਪਿਆਸੀ ਚਿਤਵੋਂ ਦਿਨ ਰਹਿਣੀ, ਚਿਤਵੋਂ ਤੈਨੂੰ ਚੇਤੇ ਕਰਦੀ ਆ, ਦਿਨ ਰਹਿਣੀ ਦਿਨ ਅਤੇ ਰਾਤ, ਹੈ ਕੋਈ ਸੰਤ, ਕੀ ਕੋਈ ਐਸਾ ਸੰਤ ਹੈ ਮਿਲਾਵੇ ਨੇਰਾ, ਉਹ ਜੋ ਪ੍ਰਭੂ ਨੇੜੇ ਹੀ ਹੈ ਉਸ ਨਾਲ ਮੇਰਾ ਮਿਲਾਪ ਕਰਾ ਦੇਵੇ, ਉਹ ਜੋ ਸੁਣੀਦਾ ਕਿ ਨੇੜੇ ਹੀ ਹੈ ਪਰ ਦਿਸਦਾ ਨਹੀਂ ਉਸ ਨਾਲ ਮਿਲਾਪ ਕਰਾ ਦੇਵੇ। ਕਹਿੰਦੇ ਨੇ ਪਿਆਸ ਬੜੀ ਏ, ਤਾਂਗ ਬੜੀ ਏ, ਇੱਛਾ ਬੜੀ ਏ, ਔਰ ਆਸ ਵੀ ਹੈ ਕਿ ਉਹ ਮਿਲ ਜਾਏ, ਤੰਗ ਬਣਾਈਏ, ਇੱਛਾ ਬਣਾਈਏ, ਇਹ ਪੂਰੀ ਹੋ ਜਾਏ, ਇਸ ਲਈ ਸੰਤ ਦੀ ਲੋੜ ਹੈ। ਹੈ ਕੋਈ ਸੰਤ ਮਿਲਾਵੇ, ਹੈ ਕੋਈ ਐਸਾ ਸੰਤ ਜਿਹੜਾ ਪ੍ਰਭੂ ਨਾਲ ਮਿਲਾਪ ਪੈਦਾ ਕਰ ਦੇਵੇ। ਮਿਲਾਵੇ ਨੇਰਾ, ਨੇਰਾ ਦਾ ਮਤਲਬ ਨੇੜੇ, ਜੋ ਨੇੜੇ ਸੁਣੀਦਾ, ਜੋ ਬਿਲਕੁਲ ਅੰਗ ਸੰਗ ਸੁਣੀਦਾ। ਹੈ ਕੋਈ ਸੰਤ ਜਿਹੜਾ ਪ੍ਰਭੂ ਨੂੰ ਮਿਲਾ ਕੇ ਮੇਰੀ ਆਸ ਤੇ ਪਿਆਸ ਪੂਰੀ ਕਰੇ, ਮੇਰੀ ਪਿਆਸ ਬੁਝਾਵੇ ਤੇ ਮੇਰੀ ਆਸ ਪੂਰੀ ਕਰ ਦੇਵੇ। ਕਿਸ ਤਰ੍ਹਾਂ ਉਹ ਪ੍ਰਭੂ ਨਾਲ ਮਿਲਾ ਕੇ ਜੋ ਕਿ ਨੇੜੇ ਹੀ ਵਸਦਾ ਸੁਣੀਦਾ।
ਹਾਂਜੀ, ਸੇਵਾ ਕਰੋ ਦਾਸ ਦਾਸਨ ਕੀ ਅਨਕ ਪਾਂਧ ਤਿਸ ਕਰੋ ਨਿਹੋਰਾ।
ਸੇਵਾ ਕਰੋ ਦਾਸ ਦਾਸਨ ਕੀ, ਮੈਂ ਐਸੇ ਸੰਤ ਦੇ ਦਾਸਾਂ ਦੀ ਵੀ ਸੇਵਾ ਕਰਾਂ। ਸੰਤਾਂ ਦੀ ਤੇ ਸੇਵਾ ਕਰਨੀ ਹੈ, ਸੰਤਾਂ ਦੇ ਦਾਸਾਂ ਦੀ ਵੀ ਸੇਵਾ ਕਰਨੀ ਹੈ, ਪਰ ਉਹਨਾਂ ਦੇ ਦਾਸਾਂ ਦੀ ਵੀ ਸੇਵਾ ਕਰਨ ਨੂੰ ਤਿਆਰ ਹੈ। ਤੋ ਕਹਿੰਦੇ ਨੇ ਸੇਵਾ ਕਰੋ ਦਾਸ ਦਾਸਨ ਕੀ, ਸੰਤਾਂ ਦੇ ਦਾਸਾਂ ਦੀ ਮੈਂ ਸੇਵਾ ਕਰਾਂ। ਅਨੇਕ ਭਾਂਤ ਤਿਸ ਕਰੋ ਨਿਹੋਰਾ, ਅਨੇਕ ਤਰੀਕਿਆਂ ਨਾਲ ਉਸ ਅੱਗੇ ਮੈਂ ਤਰਲੇ ਕਰਾਂ। ਨਿਹੋਰਾ ਤਰਲੇ, ਬੜਾ ਆਜਿਜ ਹੋ ਕੇ, ਬੜਾ ਨਿਮਰਤਾ ਵਿੱਚ ਆ ਕੇ ਮੈਂ ਉਸ ਅੱਗੇ ਤਰਲੇ ਕਰਾਂ ਸੰਤ ਅੱਗੇ, ਕਿ ਬਈ ਕਿਵੇਂ ਮਿਲਾ, ਕਿਵੇਂ ਮੇਰੀ ਮੰਗ ਪੂਰੀ ਕਰ। ਆਸ ਪਿਆਸੀ ਚਿਤਵੋਂ ਦਿਨ ਰਹਿਣੀ, ਆਸ ਉਸ ਪ੍ਰਭੂ ਨੂੰ ਮਿਲਣ ਦੀ ਪਿਆਸ ਵੀ ਹੈ, ਦਿਨ ਰਾਤ ਉਸ ਨੂੰ ਯਾਦ ਕਰਦੀ ਹਾਂ। ਕੋਈ ਸੰਤ ਮਿਲ ਜਾਏ ਜੋ ਉਸ ਨਾਲ ਮਿਲਾਪ ਦੇ, ਫਿਰ ਕਰਦੀ ਸੇਵਾ ਕਰੋ ਦਾਸ ਦਾਸ, ਐਸੇ ਸੰਤ ਦੇ ਦਾਸਾਂ ਦੀ ਮੈਂ ਸੇਵਾ ਕਰਾਂ। ਅਨੇਕ ਭਾਂਤ ਤਿਸ ਕਰੋ ਨਿਹੋਰਾ, ਔਰ ਅਨੇਕ ਤਰੀਕਿਆਂ ਨਾਲ ਅਨੇਕ ਭਾਂਤ ਤਿਸ ਸੰਤ ਦੇ ਅੱਗੇ ਕੀ ਕਰੋ ਨਿਹੋਰਾ ਤਰਲੇ ਕਰਾਂ, ਕਿ ਬਈ ਕਿਵੇਂ ਵੀ ਮਿਲਾ, ਕੁਛ ਵੀ ਕਰ ਮਿਲਾ। ਹਾਂਜੀ,
ਤੁਲਾ ਤਾਰ ਤੋਲੇ ਸੁਖ ਸਗਲੇ ਬਿਨ ਹਰ ਦਰਸ ਸਬੋ ਹੀ ਥੋਰਾ।
ਤੁਲਾ ਤਾਰ, ਤੁਲਾ ਕਹਿੰਦੇ ਨੇ ਤਕੜੀ ਨੂੰ, ਤਾਰ ਧਰ ਕੇ, ਤਕੜੀ ਤੇ ਧਰ ਕੇ, ਤੁਲਾ ਤਾਰ ਤਕੜੀ ਤੇ ਧਰ ਕੇ, ਤੋਲੇ ਸੁਖ ਸਗਲੇ, ਇੱਕ ਪਾਸੇ ਪ੍ਰਭੂ ਮਿਲਾਪ, ਇੱਕ ਪਾਸੇ ਦੁਨੀਆਂ ਦੇ ਸਾਰੇ ਸੁੱਖ, ਇੱਕ ਪਲੜੇ ਵਿੱਚ ਮਿਲਾਪ ਦੀ ਤਾਂਗ, ਦੂਸਰੇ ਪਲੜੇ ਵਿੱਚ ਦੁਨੀਆਂ ਦੇ ਸਾਰੇ ਸੁੱਖ, ਤਕੜੀ ਤੇ ਰੱਖ ਕੇ ਤੋਲ ਰਹੇ। ਕਿਹੜਾ ਪਾਸਾ ਭਾਰਾ ਨਿਕਲਿਆ, ਕਿਹੜਾ ਪਾਸਾ ਭਾਰਾ ਜੇ। ਬਿਨ ਹਰ ਦਰਸ ਸਭੋ ਹੀ ਥੋੜਾ, ਥੋੜਾ ਮਤਲਬ ਹੌਲਾ। ਵੇਖਿਆ ਹਰੀ ਦਰਸ਼ਨ ਤੋਂ ਬਿਨਾ ਬਾਕੀ ਸਾਰੇ ਸੁੱਖ ਹੌਲੇ ਦਿਸੇ। ਬਿਨ ਹਰ ਦਰਸ਼, ਇੱਕ ਪਾਸੇ ਹਰੀ ਦਾ ਦਰਸ਼ਨ, ਇਸ ਦੀ ਤਾਂਗ ਰੱਖੀਏ, ਦੂਸਰੇ ਪਲੜੇ ਵਿੱਚ ਕੀ ਰੱਖਿਆ, ਦੁਨੀਆਂ ਦੇ ਸਾਰੇ ਸੁੱਖ, ਤੇ ਕਿਹੜਾ ਪਲੜਾ ਹੌਲਾ ਏ, ਉਹ ਸੁੱਖਾਂ ਵਾਲਾ, ਦੁਨੀਆਂ ਦੇ ਸੁੱਖ ਹੌਲੇ ਦਿਸਦੇ ਨੇ। ਬਿਨ ਹਰ ਦਰਸ਼ ਸਭੋ ਹੀ ਥੋੜਾ, ਸਾਰੇ ਸੁੱਖ ਹੌਲੇ ਨਿਕਲੇ, ਸਭੋ ਸਾਰੇ ਸੁੱਖ, ਸਭੋ ਹੀ ਥੋੜਾ ਥੋੜੇ ਹਲਕੇ। ਤੋ ਬਈ ਉਹ ਪਾਸਾ ਤਕੜੀ ਦਾ ਉੱਚਾ ਹੋ ਗਿਆ ਜਿੱਥੇ ਸੁੱਖ ਪਾਏ, ਕਿਉਂਕਿ ਸੁੱਖ ਸਾਰੇ ਹਲਕੇ ਨਿਕਲੇ, ਤੁੱਛ ਨਿਕਲੇ, ਇਹਨਾਂ ਦੇ ਤੇ ਵਜ਼ਨ ਹੀ ਕੋਈ ਨਹੀਂ। ਹਾਂਜੀ,
ਸੰਤ ਪ੍ਰਸਾਦ ਗਾਏ ਗੁਣ ਸਾਗਰ, ਜਨਮ ਜਨਮ ਕੋ ਜਾਤ ਬਹੋਰਾ।
ਸੰਤ ਪ੍ਰਸਾਦ ਪ੍ਰਭੂ ਦੀ ਕਿਰਪਾ ਨਾਲ ਗਾਏ ਗੁਣ ਸਾਗਰ, ਗੁਣ ਸਾਗਰ ਗੁਣਾਂ ਦਾ ਸਾਗਰ, ਜਨਮ ਜਨਮ ਕੋ ਜਾਤ ਬਿਹੋਰਾ, ਜਨਮ ਜਨਮ ਕੋ ਜਾਤ, ਜਨਮਾਂ ਜਨਮਾਂਤਰਾਂ ਦਾ ਭਟਕਦਾ ਹੋਇਆ। ਜਨਮ ਜਨਮ ਕੋ ਜਾਤ ਦਾ ਕੀ ਮਤਲਬ ਹੈ, ਜਨਮਾਂ ਜਨਮਾਂਤਰਾਂ ਦਾ ਭਟਕਦਾ ਹੋਇਆ। ਬਿਹੋਰਾ ਬਹੋੜ ਲਿਆਂਦਾ, ਮੋੜ ਲਿਆਂਦਾ। ਕਹਿੰਦੇ ਨੇ ਮੈਂ ਜਨਮਾਂ ਜਨਮਾਂ ਦਾ ਭਟਕਦਾ ਤੁਰਿਆ ਰਾਹਾਂ ਤੇ ਫਿਰਦਾ, ਸੰਤ ਨੇ ਮੈਨੂੰ ਵਾਪਸ ਸਹੀ ਰਸਤੇ ਮੋੜ ਲਿਆ। ਭਟਕੇ ਜਾ ਰਿਹਾ ਸਾਂ ਗਲਤ ਗਲਤ ਰਾਹਾਂ ਤੇ, ਜਨਮਾਂ ਜਨਮਾਂਤਰਾਂ ਦਾ ਗਲਤ ਰਾਹਾਂ ਤੇ ਹੀ ਭਟਕਦਾ ਤੁਰਿਆ ਜਾ ਰਿਹਾ ਸਾਂ, ਪਤਾ ਹੀ ਨਹੀਂ ਸੀ ਰਾਹ ਦਾ। ਸੰਤ ਨੇ ਮੋੜ ਲਿਆਂਦਾ ਸਹੀ ਰਸਤੇ ਦੇ। ਬਿਹੋਰਾ ਮੋੜ ਕੇ ਲਿਆਂਦਾ, ਬਹੋੜ ਲਿਆਂਦਾ, ਬਿਹੋਰਾ ਦਾ ਮਤਲਬ ਬਹੋੜ, ਬਹੋੜ ਕੇ ਮੋੜ ਕੇ ਲਿਆਂਦਾ, ਕਿੱਥੇ, ਸਹੀ ਰਸਤੇ ਤੇ। ਗਲਤ ਰਾਹਾਂ ਅਪਣਾ ਰੱਖੀਆਂ ਸਨ, ਗਲਤ ਰਸਤਿਆਂ ਤੇ ਤੁਰਿਆ ਜਾ ਰਿਹਾ ਸਾਂ ਜਿੱਥੇ ਮੰਜ਼ਿਲ ਕੋਈ ਨਹੀਂ। ਸੰਤ ਨੇ ਸਹੀ ਰਸਤੇ ਤੇ ਲੈ ਆਂਦਾ, ਜੋ ਸਹੀ ਮਾਰਗ ਸੀ ਉਸ ਤੇ ਲੈ ਆਂਦਾ।
ਆਨੰਦ ਸੁਖ ਪੇਟ ਤਹਰ ਨਾਨਕ, ਜਨਮ ਕਿਰਤਾਰਥ ਸਫਲ ਸਵੇਰਾ।
ਆਨੰਦ ਸੁਖ ਪੇਟ ਤਹਰ ਨਾਨਕ, ਤੇ ਫਿਰ ਉਹ ਸੁਖ ਦੁਨੀਆਂ ਦੇ ਸਾਰੇ ਉਹ ਮਿਲ ਹੀ ਗਏ, ਜਿਹੜੇ ਮੈਂ ਤਿਆਗਣ ਲਈ ਤਿਆਰ ਹੋ ਗਿਆ ਸਾਂ ਹਰੀ ਦਰਸ਼ਨਾਂ ਲਈ, ਕਿ ਬਈ ਇਹ ਛੱਡਣੇ ਕਬੂਲ ਨੇ। ਉਹ ਸੁਖ ਵੀ ਮਿਲ ਗਏ ਤੇ ਸੁਖ ਤੋਂ ਉਪਰੰਤ ਮਿਲਿਆ ਕੀ, ਰੱਬੀ ਆਨੰਦ ਵੀ ਮਿਲਿਆ। ਦੁਨੀਆਂ ਦੇ ਸੁਖ ਤਾਂ ਮਿਲ ਹੀ ਗਏ, ਲੇਕਿਨ ਨਾਲ ਰੱਬੀ ਆਨੰਦ ਵੀ ਮਿਲਿਆ। ਆਨੰਦ ਸੁਖ, ਉਹ ਸੁਖ ਜੋ ਤਿਆਗੇ ਸਨ ਪਰਮੇਸ਼ਰ ਪ੍ਰਾਪਤੀ ਲਈ, ਉਹ ਸੁਖ ਤਾਂ ਮਿਲ ਹੀ ਗਏ, ਪਰ ਉਸ ਤੋਂ ਇਲਾਵਾ ਆਨੰਦ ਵੀ ਮਿਲਿਆ, ਰੱਬੀ ਆਨੰਦ ਵੀ ਮਿਲਿਆ। ਆਨੰਦ ਸੁਖ ਪੇਟਤ ਹਰੀ, ਹਰੀ ਨੂੰ ਪੇਟਦਿਆਂ, ਹਰੀ ਦੇ ਦਰਸ਼ਨ ਕਰਦਿਆਂ, ਹਰੀ ਦੀ ਨੇੜਤਾ ਪਾਉਂਦਿਆਂ ਹੀ ਉਹ ਦੁਨੀਆਂ ਦੇ ਸੁਖ, ਜੀਵਨ ਤੇ ਸੁਖੀ ਹੋਣਾ ਹੀ ਸੀ, ਲੇਕਿਨ ਰੱਬੀ ਆਨੰਦ ਵੀ ਪਾ ਲਿਆ। ਆਨੰਦ ਸੁਖ ਪੇਟਤ ਹਰੀ ਨਾਨਕ, ਜਨਮ ਕ੍ਰਿਤਾਰਥ, ਉਹ ਭਾਈ ਜਨਮ ਹੀ ਸਫਲਾ ਹੋ ਗਿਆ। ਕ੍ਰਿਤਾਰਥ ਸਫਲਾ ਹੋ ਜਾਣਾ, ਜਨਮ ਕ੍ਰਿਤਾਰਥ, ਸਾਰਾ ਜਨਮ ਹੀ ਸਫਲਾ ਹੋ ਗਿਆ। ਸਫਲ ਸਵੇਰਾ, ਇੱਥੇ ਸਵੇਰ ਅਸੀਂ ਕੀ ਕਹਿੰਦੇ ਹਾਂ, ਆਮ ਮਤਲਬ ਅਸੀਂ ਲੈਂਦੇ ਹਾਂ, ਦਿਨ ਚੜ ਜਾਣਾ, ਸਵੇਰ ਹੋ ਗਿਆ। ਸਵੇਰਾ ਕੀ ਹੈ ਅਸਲ ਚ, ਇਹ ਲੱਲੇ ਦੀ ਥਾਂ ਰਾਹਾ ਰਾਰਾ ਵਰਤਿਆ ਸਤਿਗੁਰਾਂ ਨੇ, ਹੈ ਸੁਵੇਲਾ,
ਚੰਗੇ ਵੇਲੇ।
ਸੁਵੇਲਾ ਕੀ ਹੁੰਦਾ ਹੈ, ਸ਼ੁਭ ਵੇਲਾ। ਸ਼ੁਭ ਵੇਲਾ ਕਿਸ ਨੂੰ ਕਹੀਦਾ ਹੈ, ਉਹ ਵੇਲਾ ਸ਼ੁਭ ਹੁੰਦਾ ਹੈ ਜਦੋਂ ਜੁੜ ਜਾਈਏ ਪਰਮਾਤਮਾ ਨਾਲ, ਉਸ ਨੂੰ ਆਖੀਦਾ ਸ਼ੁਭ ਵੇਲਾ। ਤੋ ਕਹਿੰਦੇ ਨੇ ਇਹ ਜ਼ਿੰਦਗੀ ਦਾ ਵੇਲਾ, ਇਹ ਜ਼ਿੰਦਗੀ ਦਾ ਸਫ਼ਰ ਜੋ ਮੈਨੂੰ ਮਿਲਿਆ ਸੀ ਇਹ ਸ਼ੁਭ ਹੋ ਗਿਆ, ਇਹ ਸਫਲਾ ਹੋ ਗਿਆ, ਕਿਉਂਕਿ ਇਸ ਰਾਹੀਂ ਮਿਲਾਪ ਪਾ ਲਿਆ। ਇਹ ਜ਼ਿੰਦਗੀ ਦਾ ਅਵਸਰ ਜੋ ਮਿਲਿਆ ਸੀ ਨਾ ਇਹ ਸੁਵੇਲਾ ਹੋ ਗਿਆ, ਭਾਵ ਫਲ ਲੈ ਆਇਆ, ਇਹ ਲੇਖੇ ਲੱਗ ਗਿਆ, ਇਹ ਫਲਦਾਇਕ ਹੋ ਗਿਆ। ਜਨਮ ਕ੍ਰਿਤਾਰਥ ਸਫਲ ਸੁਵੇਰਾ, ਸੁਵੇਰਾ ਤੋਂ ਸੱਸੇ ਨੂੰ ਔਂਕੜ ਹੈ ਨਾਲ, ਇਹ ਸੱਸਾ ਕੱਲਾ ਨਹੀਂ ਹੈ, ਸੁਵੇਰਾ ਤੋਂ ਮਤਲਬ ਇਹ ਸ਼ੁਭ ਵੇਲਾ, ਇਹ ਜ਼ਿੰਦਗੀ ਦਾ ਸਫ਼ਰ ਸ਼ੁਭ ਵੇਲਾ ਬਣ ਗਿਆ ਪਰਮੇਸ਼ਰ ਪ੍ਰਾਪਤੀ ਲਈ, ਇਹ ਜ਼ਿੰਦਗੀ ਦਾ ਸਮਾਂ ਸ਼ੁਭ ਵੇਲਾ ਬਣ ਗਿਆ ਪ੍ਰਭੂ ਪ੍ਰਾਪਤੀ ਲਈ।
ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਗ ਗੌੜੀਪੁਰ ਮਹਿਲਾ ਪੰਜਵਾਂ। ਏਕ ਓਂਕਾਰ ਸਤਿਗੁਰ ਪ੍ਰਸਾਦ, ਕਿਨ ਵਿਦ ਮਿਲੈ ਗੁਸਾਈ ਮੇਰੇ ਰਾਮ ਰਾਏ, ਕੋਈ ਐਸਾ ਸੰਤ ਸਹਿਜ ਸੁਖਦਾਤਾ, ਉਹ ਮਾਰਗ ਦੇ ਬਤਾਈ, ਰਹੋ ਅੰਤਰ ਅਲਖ ਨ ਜਾਈ, ਲਿਖਿਆ ਵਿਚ ਪੜਦਾ ਹੋ ਮੈਂ ਪਾਈ, ਮਾਇਆ ਮੋਹ ਸਭੋ ਜਗ ਸੋਇਆ, ਇਹ ਭਰਮ ਕਹੋ ਕਿਉਂ ਜਾਈ, ਏਕਾ ਸੰਗਤ ਏਕਤ ਗ੍ਰਹਿ ਬਸਤੇ, ਮਿਲ ਬਾਤ ਨਾ ਕਰਤਾ ਭਾਈ, ਏਕ ਬਸਤ ਬਿਨ ਪੰਚ ਦੁਹੇਲੇ, ਉਹ ਬਸਤਰ ਅਗੋਚਰ ਠਾਈ, ਬਸਤ ਅਗੋਚਰ ਠਾਈ, ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੋ ਪਾਈ, ਅਨਕ ਉਪਾਵ ਕਰੇ ਨਹੀਂ ਪਾਵੈ, ਬਿਨ ਸਤਗੁਰ ਸਰਣ ਆਈ, ਜਿਨਕੇ ਬੰਧਨ ਕਾਟੇ ਸਤਗੁਰ, ਤਿੰਨ ਸਾਧ ਸੰਗਤ ਲਿਵਲਾਈ, ਪੰਚ ਜਨਾ ਮਿਲ ਮੰਗਲ ਗਾਇਆ, ਹਰ ਨਾਨਕ ਭੇਦ ਨਾ ਬਹਾਈ, ਮੇਰੇ ਰਾਮ ਰਾਏ ਇਨ ਬਿਦ ਮਿਲੈ ਗੁਸਾਈ, ਸਹਿਜ ਬਹਿਆ ਬ੍ਰਹਮ ਖਿਨ ਮੈਂ ਨਾਠਾ, ਮਿਲ ਜੋਤੀ ਜੋ ਸਮਾਈ ਰਾਹ ਦੂਜਾ।
ਦੇਖੋ ਇਸ ਸ਼ਬਦ ਵਿਚ ਦੋ ਰਹਾਓ ਆਏ ਨੇ, ਕਈਆਂ ਸ਼ਬਦ ਵਿਚ ਤੁਸੀਂ ਪਾਓਗੇ ਦੋ ਰਹਾਓ ਦੀਆਂ ਤੁਕਾਂ ਨੇ, ਇੱਕ ਮੁੱਢਲੀ ਤੁੱਕਾ ਪਿੱਛੋਂ ਹੈ, ਇੱਕ ਅੰਤ ਵਿਚ ਰਹਾਓ ਦੂਜਾ ਆਖਿਆ, ਭਾਵ ਇਸ ਸ਼ਬਦ ਦੇ ਵਿਚ ਦੋ ਵੱਖਰੇ ਵੱਖਰੇ ਵਿਚਾਰ ਨੇ। ਤੁਹਾਨੂੰ ਸ਼ੁਰੂ ਕਰੀਏ,
ਕਿਨ ਬਿਦ ਮਿਲੈ ਗੁਸਾਈ ਮੇਰੇ ਰਾਮ ਰਾਏ,
ਕਿਨ ਬਿਦ ਮਿਲੈ ਗੁਸਾਈ ਮੇਰੇ ਰਾਮ ਰਾਏ, ਗੁਸਾਈ ਗੱਗੇ ਨੂੰ ਔਂਕੜ ਗੋ ਧਰਤੀ, ਸਾਈ ਮਾਲਕ, ਗੁਸਾਈ ਧਰਤੀ ਦਾ ਮਾਲਕ, ਭਾਵ ਪ੍ਰਭੂ ਪਰਮੇਸ਼ਰ, ਪ੍ਰਭੂ ਜੀ ਧਰਤੀ ਦੇ ਮਾਲਕ ਨੇ, ਪ੍ਰਭੂ ਜੀ ਸਾਰੀ ਸ੍ਰਿਸ਼ਟੀ ਦੇ ਮਾਲਕ ਨੇ, ਤੋ ਆਖਿਆ ਗੁਸਾਈ, ਕਿਨ ਬਿਦ ਮਿਲੈ ਗੁਸਾਈ ਮੇਰੇ ਰਾਮ ਰਾਏ। ਇਹ ਜਿਹੜੇ ਲਫ਼ਜ਼ ਰਾਮ ਰਾਏ ਤੇ ਰਾਮ ਰਾਜੇ ਇਹ ਜਿਹੜੇ ਹੁੰਦੇ ਨੇ ਨਾ, ਇਹ ਤੁਕਬੰਦੀ ਲਈ ਹੁੰਦੇ ਨੇ, ਇਹਨਾਂ ਦਾ ਉਂਝ ਅਰਥ ਕੁਛ ਨਹੀਂ ਹੁੰਦਾ। ਆਖਿਆ ਪ੍ਰਭੂ ਗੁਸਾਈ ਕਿਸ ਢੰਗ ਨਾਲ ਮਿਲੇ ਜੀਵ, ਕਿਨ ਬਿਦ, ਬਿਦ ਕਹਿੰਦੇ ਨੇ ਢੰਗ ਤਰੀਕਾ, ਕਿਹੜੀ ਵਿਧੀ ਹੈ, ਕਿਹੜਾ ਢੰਗ ਹੈ, ਕਿਹੜਾ ਤਰੀਕਾ ਹੈ ਜੋ ਅਪਣਾਇਆ ਜਾਏ ਜਿਸ ਕਰਕੇ ਪ੍ਰਭੂ ਜੀ ਦਾ ਮਿਲਾਪ ਹੋ ਜਾਏ। ਕਿਨ ਬਿਦ ਮਿਲੈ ਗੁਸਾਈ ਮੇਰੇ ਰਾਮ ਰਾਏ, ਤੋ ਪਹਿਲੀ ਤੁਕ ਵਿਚ ਸਵਾਲ ਹੈ, ਕਿਹੜਾ ਤਰੀਕਾ ਹੈ, ਕੀ ਢੰਗ ਹੈ ਜਿਸ ਨਾਲ ਪ੍ਰਭੂ ਜੀ ਦੀ ਪ੍ਰਾਪਤੀ ਹੋ ਜਾਏ।
ਕੋਈ ਐਸਾ ਸੰਤ ਸਹਿਜ ਸੁਖਦਾਤਾ, ਮੋਈ ਮਾਰਗ ਦੇ ਬਤਾਈ ਰਾਓ।
ਤੋ ਕਹਿੰਦੇ ਨੇ, ਜਵਾਬ ਦਿੰਦੇ ਨੇ ਕਿ ਪਹਿਲਾਂ ਕੋਈ ਰੱਬ ਦਾ ਪਿਆਰਾ ਢੂੰਡਣਾ ਪਏਗਾ ਜੋ ਵਿਚੋਲਗੀ ਕਰੇਗਾ, ਕੋਈ ਸੰਤ, ਕੋਈ ਗੁਰੂ, ਕੋਈ ਐਸਾ ਸੰਤ, ਪਹਿਲਾਂ ਕਿਸੇ ਸੰਤ ਦਾ ਮਿਲਾਪ ਹੋਵੇ, ਕਿਸੇ ਗੁਰੂ ਦਾ ਮਿਲਾਪ ਹੋਵੇ, ਕਿਸੇ ਭਗਤ ਦਾ ਮਿਲਾਪ ਹੋਵੇ, ਕਿਸੇ ਰੱਬ ਦੇ ਪਿਆਰੇ ਦਾ ਮਿਲਾਪ ਹੋਵੇ, ਕੋਈ ਐਸਾ ਸੰਤ, ਤੇ ਸੰਤ ਦੇ ਨਾਲ ਲਫ਼ਜ਼ ਐਸਾ ਵਰਤਿਆ ਹੈ, ਕੈਸਾ ਸੰਤ, ਸਹਿਜ ਸੁਖਦਾਤਾ, ਜੋ ਸਹਿਜ ਦੀ ਦਾਤ ਦੇ ਸਕੇ। ਸਹਿਜ ਮੈਂ ਕਈ ਵਾਰੀ ਸਮਝਾਇਆ, ਇਹ ਹੁੰਦੀ ਹੈ ਮਨ ਦੀ ਅਡੋਲ ਅਵਸਥਾ, ਜਿਵੇਂ ਜਿਵੇਂ ਬਾਣੀ ਪੜ੍ਹੀ ਦੀ ਹੈ ਨਾ, ਜਿਵੇਂ ਜਿਵੇਂ ਮਨ ਟਿਕਦਾ ਹੈ, ਮਨ ਸੰਸਾਰ ਵੱਲੋਂ ਮੁੜ ਕੇ ਅੰਦਰ ਟਿਕਦਾ ਹੈ, ਬਾਣੀ ਵਿਚ ਟਿਕਦਾ ਹੈ, ਸੁਰਤ ਲੱਗਦੀ ਹੈ, ਜਿਉਂ ਜਿਉਂ ਮੋਹ ਮਾਇਆ ਤੋਂ ਨਿਰਲੇਪ ਹੁੰਦਾ ਹੈ ਮਨ, ਅਸੀਂ ਕਹਿੰਦੇ ਹਾਂ ਸਹਿਜ ਕੱਟ ਗਿਆ। ਜਦੋਂ ਬਿਲਕੁਲ ਅਡੋਲ ਹੋ ਜਾਂਦਾ ਹੈ, ਜਦੋਂ ਮਾਇਆ ਅਸਰ ਕਰਦੀ ਨਹੀਂ ਮਨ ਤੇ, ਉਦੋਂ ਆਖੀਦਾ ਸਹਿਜ ਅਵਸਥਾ ਬਣ ਗਈ। ਕਹਿ ਲੈਣੀ ਸੌਖੀ ਹੈ, ਕਮਾਉਣੀ ਬਹੁਤ ਔਖੀ ਹੈ। ਕਹਿੰਦੇ ਨੇ ਸਹਿਜ ਦੀ ਪ੍ਰਾਪਤੀ ਇਹ ਦਾਨ ਹੈ ਸੰਤ ਵੱਲੋਂ। ਸੰਤ ਜੋੜਦਾ ਹੈ ਬਾਣੀ ਨਾਲ, ਐਸਾ ਜੋੜਦਾ ਹੈ ਕਿ ਬਾਣੀ ਰਾਹੀਂ ਸਹਿਜ ਦੀ ਪ੍ਰਾਪਤੀ ਹੁੰਦੀ ਹੈ। ਤਾਂ ਦੋ ਚੀਜ਼ਾਂ ਦੱਸ ਦਿੱਤੀਆਂ, ਇੱਕ ਤੇ ਗੁਰੂ ਵਿਚੋਲੇ, ਸੰਤ ਵਿਚੋਲੇ, ਭਗਤ ਵਿਚੋਲੇ ਦੀ ਲੋੜ ਹੈ, ਦੂਸਰੀ ਚੀਜ਼ ਸਹਿਜ ਪਾਉਣਾ ਜ਼ਰੂਰੀ ਹੈ। ਤੇ ਸੰਤ ਲਈ ਆਖਿਆ ਸੁੱਖਾਂ ਦਾ ਦਾਤਾ, ਕੀ ਸੁੱਖ ਉਹ ਬਖਸ਼ਦਾ ਹੈ, ਸਹਿਜ ਸੁੱਖ, ਸਹਿਜ ਦਾ ਸੁੱਖ। ਸਹਿਜ ਅਵਸਥਾ ਵਿਚ ਆਤਮਾ ਸੁਖੀ ਹੁੰਦੀ ਹੈ, ਸਹਿਜ ਵਿਚ ਹੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ, ਰੱਬੀ ਆਨੰਦ ਉਦੋਂ ਹੀ ਮਹਿਸੂਸ ਕਰੀਦਾ ਹੈ। ਜਿੰਨੀ ਪ੍ਰਾਪਤੀ ਹੁੰਦੀ ਹੈ ਸਹਿਜ ਅਵਸਥਾ ਤੋਂ ਸ਼ੁਰੂ ਹੁੰਦੀ। ਸਹਿਜ ਅਵਸਥਾ ਸੁਰਤ ਲਈ ਲਾਂਚਿੰਗ ਪੈਡ ਹੈ, ਇੱਥੋਂ ਸੁਰਤ ਉੱਠਦੀ ਹੈ ਪ੍ਰਭੂ ਵੱਲ, ਇੱਥੋਂ ਹੀ ਖੰਡ ਸ਼ੁਰੂ ਹੁੰਦੇ ਨੇ। ਜਦ ਤੱਕ ਸਹਿਜ ਨਹੀਂ, ਜਦ ਤੱਕ ਮਾਇਆ ਤੋਂ ਮਨ ਮੁੜਿਆ ਨਹੀਂ, ਜਦ ਤੱਕ ਅਡੋਲ ਨਹੀਂ ਹੋਇਆ, ਤਦ ਤੱਕ ਖੰਡਾਂ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ। ਖੰਡਾਂ ਦੀ ਯਾਤਰਾ ਇੱਥੋਂ ਸ਼ੁਰੂ ਹੁੰਦੀ ਹੈ ਸਹਿਜ ਤੋਂ, ਅੱਗੇ ਜਿਤਨਾ ਵੱਧਦੇ ਜਾਓ। ਤੋ ਆਖਦੇ ਨੇ ਸਹਿਜ ਸੁਖਦਾਤਾ, ਜੋ ਸੰਤ ਹੈ, ਜੋ ਗੁਰੂ ਹੈ, ਉਹ ਸਹਿਜ ਦੀ ਦਾਤ ਦਿੰਦਾ ਹੈ, ਤੇ ਸਹਿਜ ਹੈ ਆਨੰਦ ਸੁਖ, ਰੱਬੀ ਸੁਖ, ਅਰਸ਼ੀ ਸੁਖ। ਤੋ ਕਹਿੰਦੇ ਨੇ ਕੋਈ ਐਸਾ ਸੰਤ ਸਹਿਜ ਸੁਖਦਾਤਾ, ਮੋਹੇ ਮਾਰਗ ਦੇ ਬਤਾਈ, ਮੈਨੂੰ ਮਾਰਗ ਦੱਸ ਦੇਵੇ ਕਿ ਕਿਵੇਂ ਸਹਿਜ ਪਾਈਦਾ ਹੈ, ਜਿਸ ਦੁਆਰਾ ਸੁੱਖਾਂ ਦਾ ਦਾਤਾ ਪ੍ਰਭੂ ਮਿਲਦਾ ਹੈ। ਤੋ ਕਹਿੰਦੇ ਨੇ ਇਹ ਹੈ ਸ਼ਾਇਦ ਰਾਹ ਉਸਨੂੰ ਪਾ ਲੈਣ ਦਾ, ਤਦ ਸ਼ਾਇਦ ਮਿਲ ਪਵੇ, ਜੇ ਕਿਤੇ ਮੈਨੂੰ ਸੰਤ ਮਿਲ ਪੈਣ, ਤੇ ਸਹਿਜ ਅਵਸਥਾ ਕਿਵੇਂ ਪਾਈ ਦੀ ਹੈ ਇਹ ਰਾਹ ਦੱਸ। ਕੋਈ ਐਸਾ ਸੰਤ ਸਹਿਜ ਸੁਖਦਾਤਾ, ਮੋਹੇ ਮਾਰਗ ਦੇ ਬਤਾਈ, ਕਾਹਦਾ ਮਾਰਗ, ਸਹਿਜ ਪਾ ਲੈਣ ਦਾ ਮਾਰਗ, ਕਿਉਂਕਿ ਸਹਿਜ ਤੋਂ ਹੀ ਅੱਗੇ ਪ੍ਰਾਪਤੀ ਹੈ। ਸਹਿਜ ਤੋਂ ਅੱਗੇ ਪ੍ਰਭੂ ਵੱਲ ਨੂੰ ਸੁਰਤ ਵਧਣੀ ਸ਼ੁਰੂ ਹੋ ਜਾਂਦੀ ਹੈ।
ਅੰਤਰ ਅਲਖ ਨਾ ਜਾਈ ਲਖਿਆ ਵਿੱਚ ਪੜਦਾ ਹੋ ਮੈਂ ਪਾਈ,
ਅੰਤਰ ਅਲਖ ਨਾ ਜਾਈ ਲਖਿਆ ਵਿੱਚ ਪੜਦਾ ਹੋ ਮੈਂ ਪਾਈ। ਕਹਿੰਦੇ ਨੇ ਅਜੀਬ ਗੱਲ ਹੈ ਕਿ ਜੀਵਾਤਮਾ ਤੇ ਪਰਮਾਤਮਾ ਇਸ ਸਰੀਰ ਅੰਦਰ ਇਕੱਠੇ ਹੀ ਵਸ ਰਹੇ ਨੇ, ਜਿੰਦ ਤੇ ਪ੍ਰਭੂ ਦੀ ਜੋਤ ਇਹ ਦੋਨੋਂ ਇਕੱਠੇ ਹੀ ਵਸ ਰਹੇ ਨੇ, ਲੇਕਿਨ ਫਿਰ ਵੀ ਜਿੰਦ ਨੂੰ ਉਸ ਪ੍ਰਭੂ ਦੀ ਜੋਤ ਦੀ ਕੋਈ ਵਾਕਫੀ ਨਹੀਂ। ਇੱਕੋ ਸਰੀਰ ਚ ਦੋਵੇਂ ਨਾਲੋ ਨਾਲ ਇੱਕ ਸਾਥ ਵਸ ਰਹੇ ਨੇ, ਲੇਕਿਨ ਉਹ ਅਲੱਖ ਪ੍ਰਭੂ, ਉਹ ਅਦ੍ਰਿਸ਼ਟ ਪ੍ਰਭੂ ਨਾ ਜਾਈ ਲਖਿਆ, ਇਸ ਦਾ ਗਿਆਨ ਮਨੁੱਖ ਨੂੰ ਹੈ ਹੀ ਨਹੀਂ, ਜੀਵਾਤਮਾ ਨੂੰ ਹੈ ਨਹੀਂ ਕਿ ਪਰਮਾਤਮਾ ਨਾਲ ਬੈਠਾ ਹੈ। ਦੋਨੇ ਜੋਤਾਂ ਨਾਲ ਹੀ ਬੈਠੀਆਂ ਨੇ, ਇੱਕੋ ਸਰੀਰ ਵਿੱਚ ਬੈਠੀਆਂ ਨੇ। ਅੰਤਰ ਅੰਤਰ ਭਾਵ ਅੰਦਰ ਹੀ, ਅੰਤਰ ਅਲਖ ਅਲੱਖ ਅਦ੍ਰਿਸ਼ਟ ਪ੍ਰਭੂ ਅੰਦਰ ਹੀ ਬੈਠਾ ਹੈ ਸਰੀਰ ਦੇ, ਬਾਹਰ ਨਹੀਂ ਹੈ ਕਿਧਰੇ, ਅੰਦਰ ਹੀ ਹੈ। ਲੇਕਿਨ ਅਜੀਬ ਗੱਲ ਹੈ, ਨਾ ਜਾਈ ਲਖਿਆ ਸੁਰਤ ਨੂੰ, ਜੀਵਾਤਮਾ ਨੂੰ ਉਸ ਦੀ ਪਹਿਚਾਣ ਹੀ ਕੋਈ ਨਹੀਂ, ਰੱਬੀ ਜੋਤ ਅੰਦਰ ਬੈਠੀ ਹੈ। ਕਹਿੰਦੇ ਨੇ ਇਹ ਅਸਚਰਜ ਭਰੀ ਗੱਲ ਹੈ ਕਿ ਜੀਵਾਤਮਾ ਤੇ ਪਰਮਾਤਮਾ ਦੋਨੇ ਸਰੀਰ ਕੋਠੜੀ ਚ ਇਕੱਠੇ ਬੈਠੇ ਨੇ, ਲੇਕਿਨ ਜੀਵਾਤਮਾ ਨੂੰ ਪਰਮਾਤਮਾ ਦੀ ਪਹਿਚਾਣ ਕੋਈ ਦਿਸ ਹੀ ਨਹੀਂ ਰਿਹਾ। ਅੰਤਰ ਅਲਖ ਨਾ ਜਾਈ ਲਖਿਆ, ਤੇ ਫਿਰ ਕਾਰਨ ਵੀ ਦੱਸ ਦਿੰਦੇ ਨੇ ਕਿਉਂ ਨੀ ਲਖਿਆ ਜਾਂਦਾ, ਕਿਉਂ ਨੀ ਨਜ਼ਰੀ ਪੈਂਦਾ। ਖੁਦ ਹੀ ਕਸੂਰਵਾਰ ਹੈ ਜੀ ਵਿੱਚ ਪੜਦਾ ਹਾਂ ਮੈਂ ਪਾਈ, ਹੰਕਾਰ ਦੀ ਦੀਵਾਰ ਆਪ ਹੀ ਬਣਾ ਛੱਡੀ ਹੈ ਵਿਚਕਾਰ। ਜੀਵਾਤਮਾ ਨੇ ਖੁਦ ਖੜੀ ਕਰ ਦਿੱਤੀ ਏ ਹੰਕਾਰ ਦੀ ਦੀਵਾਰ, ਹਉਮੈ ਦੀ ਦੀਵਾਰ। ਹੰਕਾਰ ਇਹ ਅੱਖਾਂ ਤੇ ਪੜਦਾ ਪੈ ਜਾਂਦਾ ਹੈ, ਹੰਕਾਰ ਇਹ ਅੰਦਰਲੀ ਅੱਖ ਤੇ ਪੜਦਾ ਹੈ, ਜਿਵੇਂ ਮੋਤੀਆ ਉਤਰ ਆਉਂਦਾ ਨਾ ਬਾਹਰਲੀਆਂ ਅੱਖਾਂ ਤੇ, ਪੜਦਾ ਜਾ ਆ ਜਾਂਦਾ ਹੈ ਤੇ ਫਿਰ ਦਿਸਦਾ ਨਹੀਂ, ਨਿਗਾਹ ਬੰਦ ਹੋ ਜਾਂਦੀ। ਇਵੇਂ ਅੰਦਰਲੀ ਅੱਖ ਤੇ ਵੀ ਉਹੀ ਹੰਕਾਰ ਦਾ ਪਰਦਾ ਚੜ ਗਿਆ ਹੈ, ਤੇ ਉਹ ਹਉਮੈ ਨੇ ਉਹ ਨਜ਼ਰ ਹੀ ਅੰਦਰ ਤੱਕਣ ਵਾਲੀ ਖਤਮ ਕਰ ਦਿੱਤੀ ਹੈ। ਵਿੱਚ ਪੜਦਾ ਹਉਮੈ ਪਾਈ, ਜੀਵਾਤਮਾ ਤੇ ਪਰਮਾਤਮਾ ਵਿੱਚ ਆਪ ਹੀ ਜੀਵ ਨੇ ਹਉਮੈ ਦਾ ਪਰਦਾ ਖੜਾ ਕਰ ਲਿਆ, ਤੋ ਕਾਰਨ ਆਪ ਹੀ ਬਣ ਗਿਆ ਜੀਵਾਤਮਾ।
ਮਾਇਆ ਮੋਹ ਸਭੋ ਜਗ ਸੋਇਆ, ਇਹ ਪਰਮ ਕਹੋ ਕਿਉਂ ਜਾਈ।
ਮਾਇਆ ਮੋਹ ਸਭੋ ਜਗ ਸੋਇਆ, ਇਹ ਪਰਮ ਕਹੋ ਕਿਉਂ ਜਾਈ। ਮਮਤਾ ਮਾਇਆ ਮੋਹ, ਮਾਇਆ ਦਾ ਮੋਹ, ਮਾਇਆ ਨਾਲ ਪ੍ਰੇਮ ਤ੍ਰਿਸ਼ਨਾ, ਸਭੋ ਜਗ ਸੋਇਆ, ਇਹ ਨੀਂਦ ਵਾਂਗੂ ਹੈ। ਮਾਇਆ ਜਿਵੇਂ ਨੀਂਦ ਦੀ ਗੋਲੀ, ਨਸ਼ੇ ਦੀ ਗੋਲੀ ਸੁਲਾ ਦਿੰਦੀ ਹੈ ਬੰਦੇ ਨੂੰ ਗੂੜੀ ਨੀਂਦ ਵਿੱਚ। ਸਭੋ ਜਗ ਸੋਇਆ, ਸਾਰਾ ਸੰਸਾਰ ਸੁੱਤਾ ਪਿਆ ਹੈ, ਇਸ ਮਾਇਆ ਦੇ ਮੋਹ ਕਾਰਨ ਭਰਮ ਖੜਾ ਹੋ ਗਿਆ ਹੈ। ਮਾਇਆ ਮੋਹ ਸਭੋ ਜਗ ਸੋਇਆ, ਤੇ ਭਰਮ ਕੀ ਖੜਾ ਹੋ ਗਿਆ ਹੈ। ਆਖਿਆ ਨੇ ਇਹ ਭਰਮ ਕਹੋ ਕਿਉਂ ਜਾਈ, ਮਾਇਆ ਦਾ ਮੋਹ ਹੈ ਇਹ ਭਰਮ ਹੈ, ਕਿਉਂਕਿ ਭਰਮ ਕਿਸ ਨੂੰ ਆਖੀਦਾ ਪਹਿਲਾਂ ਸਮਝੋ। ਜੋ ਸੱਚ ਨਹੀਂ, ਜੋ ਅਸੱਚ ਹੈ ਉਹ ਪਰਮ ਹੈ, ਪਰਮ ਕਿਸ ਨੂੰ ਆਖੀਦਾ ਹੈ। ਵਹਿਮ ਜੋ ਸਹੀ ਨਹੀਂ ਪਰਮ, ਜੋ ਅਸਲੀਅਤ ਨਹੀਂ ਉਹ ਪਰਮ ਹੈ, ਜੋ ਸੱਚ ਨਹੀਂ ਅਸੱਚ ਹੈ ਉਹ ਪਰਮ ਹੈ। ਤੋ ਬੰਦੇ ਨੇ ਮੋਹ ਪਾ ਲਿਆ ਸੰਸਾਰ ਨਾਲ, ਮਾਇਆ ਨਾਲ, ਤੇ ਸੰਸਾਰ ਤੇ ਇੱਕ ਖੇਡ ਹੈ। ਸੰਸਾਰ ਕੋਈ ਸੱਚੀ ਚੀਜ਼ ਥੋੜੋ ਹੈ, ਕਿਉਂਕਿ ਇਹ ਤੇ ਮਿਟ ਜਾਂਦਾ ਤੁਹਾਡੇ ਲਈ ਕਦੇ, ਤੇ ਜਿਹੜੀ ਮਿਟਣ ਵਾਲੀ ਚੀਜ਼ ਹੈ ਉਹ ਸੱਚੀ ਕਿਵੇਂ ਹੋਈ, ਇਹ ਤੇ ਪਰਮ ਹੈ। ਅਸੀਂ ਸੰਸਾਰ ਨੂੰ, ਅਸੀਂ ਮਾਲ ਮਿਲਕਤ ਨੂੰ ਸੱਚ ਕਰਕੇ ਜਾਣ ਲਿਆ, ਤੇ ਇਹ ਪਰਮ ਖੜਾ ਹੋ ਗਿਆ ਹੈ। ਤੋ ਇਹ ਪਰਮ ਹੀ ਹੈ, ਮਾਇਆ ਮੋਹ ਸਭੋ ਜਗ ਸੋਇਆ, ਇਹ ਪਰਮ ਜੋ ਸੰਸਾਰ ਨੂੰ ਸੱਚਾ ਮੰਨੀ ਬੈਠੇ ਹਾਂ, ਇਹ ਮੋਹ ਮਾਇਆ ਦਾ, ਇਹ ਅਸੀਂ ਠੀਕ ਸੱਚਾ ਮੰਨੀ ਬੈਠੇ ਹਾਂ ਮਾਇਆ, ਇਸੇ ਕਰਕੇ ਇਤਨਾ ਲਗਾਓ ਹੈ, ਮੋਹ ਹੈ। ਤੋ ਕਹਿੰਦੇ ਨੇ ਇਹ ਭਰਮੀ ਤੋੜੀ ਬੈਠਾ ਹੈ ਤੁਹਾਨੂੰ ਪਰਮੇਸ਼ਰ ਨਾਲੋਂ, ਦੱਸੋ ਇਹ ਕਹੋ ਕਿਉਂ ਜਾਈ, ਕਿਵੇਂ ਦੂਰ ਹੋਵੇ। ਇਹ ਸੰਸਾਰ ਸੱਚ ਹੈ, ਇਹ ਅਸੀਂ ਮੰਨੀ ਬੈਠੇ ਹਾਂ, ਇਹ ਭਰਮ ਕਿਵੇਂ ਦੂਰ ਹੋਵੇ। ਇਹ ਮਾਇਆ ਸੱਚੀ ਹੈ, ਇਸ ਨਾਲ ਅਸੀਂ ਜੁੜੇ ਬੈਠੇ ਹਾਂ, ਇਹ ਭਰਮ ਬਣ ਗਿਆ ਹੈ, ਇਹ ਭਰਮ ਕਿਵੇਂ ਟੁੱਟੇ। ਆਖਾਂ ਇੱਕ ਬੜਾ ਨਿਰਾਲਾ ਸ਼ਬਦ, ਇਸੇ ਤੇ ਬਿਲਕੁਲ ਰਲਦਾ ਮਿਲਦਾ ਇਹਨਾਂ ਤੁਕਾਂ ਨਾਲ। ਆਓ ਜ਼ਰਾ ਉਸ ਸ਼ਬਦ ਦੇ ਵੀ ਦਰਸ਼ਨ ਕਰੀਏ, ਜ਼ਿਆਦਾ ਖਿਆਲ ਆਏਗਾ। ਪੰਨਾ 356, ਜਿਨ੍ਹਾਂ ਕੋਲ ਪੋਥੀ ਹੈ, ਜੇ ਹੋਰ ਚਾਹੀਦੀ ਹੈ ਲੈ ਲਓ, ਇੱਥੋਂ ਦੇ ਦਿਓ ਪੋਥੀ, ਹੋਰ ਕਿਸੇ ਨੂੰ ਚਾਹੀਦੀ ਹੈ। ਜਿਨ੍ਹਾਂ ਦੀ ਪੋਥੀਆਂ ਚ ਨਹੀਂ ਹੈ, ਦੇਖੋ ਉਹਦੇ ਚ ਨਹੀਂ ਬੈਗ ਚ ਹੋਰ ਪੋਥੀਆਂ, ਹਾਂ ਦੇ ਘੱਟ ਦੇ ਦੇ। ਦੇਖੋ ਇਸ ਸ਼ਬਦ ਨੂੰ, ਆਸਾ ਮਹਿਲਾ ਪਹਿਲਾ, ਪਹਿਲੀ ਦੂਜੀ ਤੀਜੀ ਚੌਥੀ ਪੰਜਵੀਂ ਕਤੋਕੇ, 356 ਪੰਜਵੇਂ ਤੇ ਪੰਜਵੀਂ ਕਤੋਕੇ ਮੈਂ ਪੜ ਕੇ ਤੁਹਾਨੂੰ ਪਹਿਲੀਆਂ ਮੁੱਢਲੀਆਂ ਤੁਕਾਂ ਸਮਝਾਣੀਆਂ ਨੇ। ਆਖਿਆ ਕਿ ਮੋਹ ਕੁਟੰਬ ਮੋਹ ਸਬਕਾਰ, ਮੋਹ ਕੁਟੰਬ ਮੋਹ ਸਬਕਾਰ, ਮੋਹ ਤੁਮ ਤਜੋ ਸਗਲ ਵੇਕਾਰ। ਇਹ ਮੋਹ ਤੁਹਾਨੂੰ ਪਤਾ ਨਾ, ਪੰਜ ਵਿਕਾਰਾਂ ਚੋਂ ਇੱਕ ਵੱਡਾ ਵਿਕਾਰ ਹੈ ਮੋਹ। ਤੇ ਕਹਿੰਦੇ ਨੇ ਕੁਟੰਬ ਮੋਹ, ਕੁਟੰਬ ਮੋਹ ਕੀ, ਪਰਿਵਾਰ ਦਾ ਮੋਹ। ਕਹਿੰਦੇ ਨੇ ਪਰਿਵਾਰ ਦਾ ਮੋਹ ਹੈ ਨਾ ਜਿਹੜਾ, ਜੀਵਾਂ ਨਾਲ ਵੀ ਬਹੁਤ ਮੋਹ ਪਾ ਲੈਣਾ, ਪਰਿਵਾਰ ਦੇ ਜੀਵਾਂ ਨਾਲ ਇਤਨਾ ਮੋਹ ਵਧਾ ਲੈਣਾ ਕਿ ਪਰਮਾਰਥ ਭੁੱਲ ਜਾਏ, ਕਿ ਰੱਬ ਭੁੱਲ ਜਾਏ। ਇਸ ਕਿਸਮ ਦਾ ਮੋਹ, ਇਹ ਨਹੀਂ ਕਿ ਧੀ ਪੁੱਤਰਾਂ ਨਾਲ ਪਿਆਰ ਨਹੀਂ ਕਰਨਾ, ਪਰ ਇਤਨਾ ਜੋੜ ਬਿਠਾ ਲੈਣਾ ਕਿ ਪਰਮੇਸ਼ਰ ਭੁੱਲ ਜਾਏ, ਪਰਮਾਰਥ ਭੁੱਲ ਜਾਏ, ਰੱਬ ਭੁੱਲ ਜਾਏ। ਮੋਹ ਕੁਟੰਬ ਮੋਹ ਸਬਕਾਰ, ਕਹਿੰਦੇ ਨੇ ਇਹ ਜਿਹੜੀ ਪਰਿਵਾਰ ਦੀ ਮਮਤਾ ਹੈ ਨਾ, ਇਹੀ ਬੰਦੇ ਨੂੰ ਜਗਤ ਦਾ ਕਾਰ ਵਿਹਾਰ ਇਸ ਵਿੱਚ ਖਬੋ ਦਿੰਦੀ ਹੈ। ਜਗਤ ਦੇ ਕਾਰ ਵਿਹਾਰ ਚ ਬੰਦਾ ਖੁੱਬ ਜਾਂਦਾ ਹੈ ਮਮਤਾ ਕਾਰਨ। ਪਰਿਵਾਰ ਮਮਤਾ ਇਹੀ ਅੜਚਣ ਬਣ ਜਾਂਦੀ ਏ, ਇਹੀ ਚਿੱਕੜ ਬਣ ਜਾਂਦਾ ਹੈ। ਮੋਹ ਦੇ ਵੱਖਰੇ ਵੱਖਰੇ ਰੂਪ ਦੱਸੇ ਨੇ। ਮੋਹ ਮਾਇਆ ਨਾਲ ਵੀ ਹੋ ਸਕਦਾ ਹੈ, ਮੋਹ ਪਰਿਵਾਰ ਨਾਲ ਵੀ ਹੋ ਸਕਦਾ ਹੈ, ਮੋਹ ਦੌਲਤ ਨਾਲ ਵੀ ਹੋ ਸਕਦਾ ਹੈ। ਵੱਖਰੇ ਵੱਖਰੇ ਰੂਪ ਦੱਸੇ ਨੇ ਮੋਹ ਦੇ। ਤੋ ਆਖਿਆ ਮੋਹ ਕੈਸਾ ਮੋਹ? ਕੁਟੰਬ ਮੋਹ, ਪਰਿਵਾਰ ਦਾ ਮੋਹ। ਸਭ ਕਾਰ ਇਹੀ ਝਮੇਲੇ ਖੜੇ ਕਰਦਾ। ਕਾਰ ਕੀ ਹੈ? ਝਮੇਲੇ। ਤੁਹਾਡੇ ਲਈ ਬਿਪਤਾ ਮੁਸੀਬਤ, ਸਮਾਂ ਨਹੀਂ ਮਿਲ ਰਿਹਾ। ਧੀਆਂ ਪੁੱਤਰਾਂ ਦੇ ਕਾਰਜ ਸਵਾਰਨੇ ਨੇ, ਸਮਾਂ ਕਿਵੇਂ ਮਿਲੇ? ਫਿਰ ਉਹਨਾਂ ਦੇ ਪੁੱਤਰੇ ਹੋ ਜਾਂਦੇ ਨੇ, ਉਹਨਾਂ ਦੇ ਕਾਰਜ ਸਵਾਰਨੇ ਨੇ, ਸਮਾਂ ਨਹੀਂ ਮਿਲਦਾ। ਪਰਮਾਰਥ ਭੁੱਲ ਹੀ ਜਾਂਦਾ ਹੈ ਬੰਦੇ ਨੂੰ। ਕਹਿੰਦੇ ਨੇ ਇਹ ਮਮਤਾ ਹੈ। ਇਸ ਨੂੰ ਕੀ ਆਖਿਆ ਹੈ? ਮੋਹ ਤੁਮ ਤਜੋ। ਐ ਪ੍ਰਾਣੀਓ, ਇਹੋ ਮੋਹ ਇਹੋ ਚਿੱਕੜ ਖੜਾ ਨਾ ਕਰੋ। ਤੁਮ ਤਜੋ, ਛੱਡੋ। ਸਗਲ ਬੇਕਾਰ, ਇਹ ਤੁਹਾਡੇ ਕੰਮ ਨਹੀਂ ਆਉਣਾ। ਤੁਹਾਡੇ ਲਈ ਬੇਕਾਰ ਏ, ਕਿਉਂਕਿ ਤੁਹਾਡੇ ਜੀਵਾਤਮਾ ਦੇ ਅੱਗੇ ਕੰਮ ਨਹੀਂ ਆਉਣਾ, ਇਸ ਕਰਕੇ ਤੁਹਾਡੇ ਲਈ ਬੇਕਾਰ ਏ। ਇਹ ਕੁਰਾਹੇ ਲੈ ਜਾਏਗਾ। ਮੋਹ ਔਰ ਪਰਮ, ਹੁਣ ਦੇਖੋ ਉੱਥੇ ਵੀ ਪਰਮ ਆਖਿਆ ਸੀ ਔਰ ਇੱਥੇ ਵੀ ਫਿਰ ਆਖਿਆ ਕੀ ਹੈ? ਮੋਹ ਔਰ ਪਰਮ। ਆ ਪੁੱਤਰ ਮੇਰਾ, ਆ ਧੀ ਮੇਰੀ, ਇਹ ਪਰਮ ਏ। ਕਿਉਂ? ਇਹ ਤੇ ਪੂਰਵ ਜਨਮ ਕੇ ਮਿਲੇ ਸੰਜੋਗੀ। ਇਹਨਾਂ ਨਾਲ ਤੇ ਕੁਛ ਲੈਣਾ ਦੇਣਾ ਸੀ ਪਿਛਲੇ ਜਨਮਾਂ ਦਾ, ਤੋ ਪਰਿਵਾਰ ਰੂਪ ਵਿੱਚ ਇਕੱਠੇ ਹੋ ਗਏ। ਇਹ ਲੈਣ ਦੇਣ ਹੋ ਰਿਹਾ ਹੈ। ਤੋ ਕਹਿੰਦੇ ਨੇ ਕਿ ਇਹ ਪਰਮ ਦਾ ਪੜਦਾ ਏ, ਬਹੁਤ ਲਗਾਓ ਕਰ ਲੈਂਦੇ ਹੋ ਨਾ। ਕਿਆ ਮੇਰਾ ਇਸ ਤੋਂ ਬਿਨਾਂ ਮੈਂ ਜੀ ਨਾ ਸਕਾਂਗਾ, ਇਸ ਦੇ ਲਈ ਮੈਂ ਸਭ ਨਿਛਾਵਰ ਕਰ ਜਾਂਗਾ। ਕਹਿੰਦੇ ਨੇ ਇਹ ਸਭ ਪਰਮ ਨੇ, ਸਾਰਾ ਮੋਹ ਇੱਕ ਪਰਮ ਏ, ਸੰਸਾਰ ਸਾਰਾ ਪਰਮ ਏ। ਸੁਪਨੇ ਜੋ ਸੰਸਾਰ, ਔਰ ਜੋ ਸੁਪਨਾ ਹੈ ਉਹ ਤੇ ਪਰਮ ਹੀ ਹੈ, ਕਿਉਂਕਿ ਟੁੱਟੇਗਾ ਪਰਮ ਇੱਕ ਦਿਨ। ਸੁਪਨਾ ਟੁੱਟਦਾ ਹੈ, ਪਰਮ ਟੁੱਟਦਾ ਹੈ। ਮੋਹ ਔਰ ਪਰਮ ਤਜੋ ਤੁਮ ਵੀਰ, ਐ ਮੇਰੇ ਵੀਰੋ, ਇਹ ਜਿਹੜਾ ਮੋਹ ਦਾ ਚਿੱਕੜ ਹੈ ਇੱਕ ਪਰਮ ਏ। ਇਹ ਬਹੁਤਾ ਸਨੇਹ ਕਿਸੇ ਨਾਲ ਤੁਸੀਂ ਗੰਢ ਲੈਂਦੇ ਹੋ, ਇਹ ਪਰਮ ਏ, ਇਹ ਤੋੜੋ। ਫਿਰ ਅੱਗੇ ਕੀ ਸਮਝਾਇਆ? ਸਾਚ ਨਾਮ ਹਿਰਦੈ ਰਵੇ ਸਰੀਰ, ਤਾਂ ਹੀ ਤਦੋਂ ਹੀ ਤੁਸੀਂ ਪ੍ਰਭੂ ਦੇ ਨਾਮ ਨਾਲ ਜੁੜ ਸਕੋਗੇ। ਰਵੇ ਦਾ ਮਤਲਬ ਹੁੰਦਾ ਹੈ ਸਿਮਰਨਾ। ਇਹ ਮੋਹ ਨੂੰ, ਮੋਹ ਦੇ ਪਰਮ ਨੂੰ ਤੋੜ ਕੇ ਤੁਸੀਂ ਨਾਮ ਸਿਮਰਨਾ, ਇਹ ਕੰਮ ਸ਼ੁਰੂ ਕਰੋ। ਨਾਮ ਹਿਰਦੇ ਵਿੱਚ ਰਵੋ, ਨਾਮ ਹਿਰਦੇ ਵਿੱਚ ਸਿਮਰੋ। ਤੋ ਇਹ ਤੁਕਾਂ ਵੱਲ, ਮੁੱਢਲੀਆਂ ਤੁਕਾਂ ਵੱਲ, ਇਹ ਸਾਰਾ ਹੀ ਸ਼ਬਦ ਮੋਹ ਤੇ ਹੈ। ਅੱਗੇ ਕੀ ਆਖਦੇ ਨੇ? ਚੌਥੇ ਬੰਦ ਬਾਅਦ ਤੁਕ ਦੇਖਣਾ, ਕੀ ਆਖਿਆ ਹੈ? ਗੁਰ ਦੀਖਿਆ ਲੈ ਜਪ ਤਪ ਕਮਾਹੇ, ਨਾ ਮੋਹ ਟੂਟੈ ਨਾ ਥਾਏ ਪਾਹੇ। ਜਦ ਤੱਕ ਗੁਰੂ ਦੀ ਦੀਖਿਆ ਲੈ ਕੇ ਜਪ ਤਪ ਕਮਾਉਂਦਾ ਨਹੀਂ, ਜਦੋਂ ਤਾਈ ਮਨੁੱਖ ਗੁਰੂ ਦੀ ਸਿੱਖਿਆ ਲੈ ਕੇ ਜਪ ਤਪ ਕਮਾਉਂਦਾ ਨਹੀਂ, ਨਾ ਮੋਹ ਟੂਟੈ ਤਦੋਂ ਤੱਕ ਮੋਹ ਟੁੱਟਦਾ ਨਹੀਂ, ਤੇ ਨਾ ਥਾਏ ਪਾਏ ਤਦੋਂ ਤੱਕ, ਜਦੋਂ ਤੱਕ ਮੋਹ ਟੁੱਟਦਾ ਨਹੀਂ, ਜਪਿਆ ਹੋਇਆ ਥਾਂ ਵੀ ਨਹੀਂ ਪੈਂਦਾ, ਕਬੂਲ ਵੀ ਨਹੀਂ ਪੈਂਦਾ। ਦੋ ਥਾਈ ਬੰਦੇ ਦਾ ਜੋੜ ਹੋ ਨਹੀਂ ਸਕਦਾ, ਕਿ ਇੱਧਰ ਵੀ ਖੁੱਬ ਜਾਏ ਤੇ ਸੰਸਾਰ ਵਿੱਚ ਵੀ ਖੁੱਬਾ ਰਹੇ ਤੇ ਪਰਮਾਤਮਾ ਵੀ ਮਿਲ ਜਾਏ। ਇਹ ਨਹੀਂ ਕਹਿ ਰਹੇ ਕਿ ਤੁਸੀਂ ਕਿਸੇ ਜੀਵ ਨਾਲ ਪਿਆਰ ਨਹੀਂ ਕਰਨਾ। ਉਹ ਤੇ ਆਖਦੇ ਨੇ ਪਿਆਰ ਤੇ ਜ਼ਿੰਦਗੀ ਦਾ ਅਹਿਮ ਹਿੱਸਾ ਹੈ, ਪਰਮੇਸ਼ਰ ਮਿਲਦਾ ਹੀ ਪਿਆਰ ਨਾਲ ਹੈ। ਤੇ ਤੱਕੋ ਤੁਸੀਂ ਪਰਮੇਸ਼ਰ ਨੂੰ ਸਾਰੇ ਜੀਵਾਂ ਵਿੱਚ, ਤੇ ਭਾਵ ਸਾਰੇ ਜੀਵਾਂ ਨਾਲ ਪਿਆਰ ਕਰੋ। ਤੋ ਆਖਿਆ ਕੀ ਏ? ਆਖਿਆ ਤੇ ਇਹ ਹੈ ਕਿ ਬੰਦਾ ਇੰਨੇ ਮੋਹ ਵਿੱਚ ਫਸ ਜਾਂਦਾ ਹੈ, ਪਰਿਵਾਰ ਦੇ ਮੋਹ ਵਿੱਚ ਜਾਂ ਹੋਰ ਚੀਜ਼ਾਂ ਦੇ, ਸੰਸਾਰ ਦੇ ਮੋਹ ਵਿੱਚ, ਕਿ ਫਿਰ ਪਰਮਾਤਮਾ ਭੁੱਲ ਜਾਂਦਾ ਹੈ, ਕਿਨਾਰੇ ਤੇ ਰਹਿ ਜਾਂਦਾ ਹੈ। ਫਿਰ ਸਮਾਂ ਨਹੀਂ ਮਿਲਦਾ, ਕਹਿ ਦੇਈਦਾ ਬੰਦਗੀ ਲਈ ਸਮਾਂ ਨਹੀਂ ਹੈ, ਕੀ ਕਰੀਏ? ਸਵੇਰ ਤੋਂ ਸ਼ਾਮ ਤੱਕ ਕਮਾਈ ਕਰ ਰਹੇ ਸਾਂ, ਸ਼ਾਮ ਨੂੰ ਆ ਕੇ ਬੱਚਿਆਂ ਦੀ ਸੇਵਾ ਵਿੱਚ ਲੱਗ ਗਏ, ਕੀ ਕਰੀਏ? ਸਮਾਂ ਹੈ ਨਹੀਂ ਕੋਈ ਵੀ। ਤੋ ਆਖਦੇ ਨੇ ਇਹ ਚੱਲੇਗਾ, ਇਸ ਤਰ੍ਹਾਂ ਪਰਮਾਤਮਾ ਦੀ ਪ੍ਰਾਪਤੀ ਹੋ ਨਹੀਂ ਸੀ। ਤੋ ਆਓ ਹੁਣ ਮੁੜ ਉਸੇ ਸ਼ਬਦ ਵੱਲ ਦੇਖੋ, ਪੈਰਲਲ ਤੁਕਾਂ ਤੁਹਾਨੂੰ ਮਿਲਣਗੀਆਂ, ਇਹ ਚੀਜ਼ ਦ੍ਰਿੜ ਕਰਾਉਂਦੀਆਂ ਨੇ ਬਾਰ ਬਾਰ। ਆਖਿਆ ਮਾਇਆ ਮੋਹ ਸਭੋ ਜਗ ਸੋਇਆ, ਇਹ ਮਾਇਆ ਦਾ ਮੋਹ ਤੇ ਇੱਕ ਗੂੜੀ ਨੀਂਦ ਏ। ਜਦ ਤੱਕ ਇਹ ਨੀਂਦ ਟੁੱਟਦੀ ਨਹੀਂ, ਜਦ ਤੱਕ ਇਹ ਬੇਹੋਸ਼ੀ ਟੁੱਟਦੀ ਨਹੀਂ, ਤਦ ਤੱਕ ਸੰਸਾਰ ਸੱਚਾ ਏ, ਇਹ ਪਰਮ ਟੁੱਟੇਗਾ ਨਹੀਂ। ਸੰਸਾਰ ਸੁਪਨਾ ਏ, ਇਹ ਉਦੋਂ ਹੀ ਜਾਣੋਗੇ ਜਦੋਂ ਮੋਹ ਟੁੱਟੇਗਾ।
ਏਕਾ ਸੰਗਤ ਏਕਤ ਗ੍ਰਹਿ ਬਸਤੇ, ਮਿਲ ਬਾਤ ਨਾ ਕਰਤੇ ਭਾਈ।
ਐ ਮੇਰੇ ਭਰਾਵੋ ਭਾਈ, ਏਕਾ ਸੰਗਤ, ਸੰਗਤ ਕੀ ਏ? ਨਾਲ ਨਾਲ ਬੈਠਣਾ। ਏਕਾ ਸੰਗਤ, ਇੱਕੋ ਸਰੀਰ ਵਿੱਚ ਦੋਨੋਂ ਸੰਗਤ ਕਰ ਰਹੇ ਨੇ, ਕੀ? ਜੀਵਾਤਮਾ ਤੇ ਪਰਮਾਤਮਾ ਕੋਲ ਕੋਲ ਬੈਠੇ ਨੇ, ਸੰਗਤ ਕਰ ਰਹੇ ਨੇ ਜੀਵਾਤਮਾ ਤੇ ਪਰਮਾਤਮਾ। ਲੇਕਿਨ ਇਕਤ ਗ੍ਰਹਿ ਬਸਤੇ, ਗ੍ਰਹਿ ਕੀ ਏ? ਸਰੀਰ ਘਰ। ਇੱਕੋ ਸਰੀਰ ਘਰ ਵਿੱਚ ਬੈਠਾ ਜੀਵਾਤਮਾ ਤੇ ਪਰਮਾਤਮਾ, ਸੰਗਤ ਕਰ ਰਹੇ ਨੇ ਇੱਕ ਦੂਜੇ ਦੀ, ਭਾਵ ਨੇੜੇ ਨੇੜੇ ਬੈਠੇ ਨੇ, ਨਜ਼ਦੀਕ ਨਜ਼ਦੀਕ ਬੈਠੇ ਨੇ, ਦੂਰੀ ਕੋਈ ਨਹੀਂ ਹੈ। ਮਿਲ ਬਾਤ ਨਾ ਕਰਤੇ ਭਾਈ, ਦੜਵੱਟੀ ਬੈਠੇ ਨੇ ਇੱਕ ਦੂਜੇ ਨਾਲ, ਕੋਈ ਗੱਲਬਾਤ ਹੀ ਨਹੀਂ, ਕੋਈ ਗੱਲਬਾਤ ਹੀ ਕੋਈ। ਭਾਵ ਕੀ? ਜੀਵਾਤਮਾ ਨੂੰ ਪਰਮਾਤਮਾ ਦਾ ਕੋਈ ਪਤਾ, ਪਰਮਾਤਮਾ ਦੀ ਆਵਾਜ਼ ਜੀਵਾਤਮਾ ਤੱਕ ਪਹੁੰਚ ਹੀ ਨਹੀਂ ਰਹੀ। ਦੇਖੋ ਭਾਈ, ਦੋ ਬੰਦੇ ਇਕੱਠੇ ਬੈਠੇ ਹੋਣ, ਕੋਈ ਗੱਲਬਾਤ ਹੁੰਦੀ ਹੈ, ਆਖਦੇ ਨੇ ਅਜਬ ਖੇਡ ਹੈ। ਔਰ ਮੈਂ ਆਖਦਾ, ਕਦੇ ਇਕਾਂਤ ਚ ਬਹਿ ਕੇ ਕਦੇ ਆਪਣੇ ਆਪ ਨਾਲ ਗੱਲ ਕੀਤੀ? ਇਹ ਗੱਲ ਮੈਂ ਇੱਕ ਵਾਰੀ ਆਪਣੀ ਬੱਚੀ ਨਾਲ ਕਰਨ ਲੱਗਾ। ਆਖ ਰਿਹਾ ਸੀ, ਮੈਂ ਕਿਹਾ ਵੀ ਜਦੋਂ ਮੈਨੂੰ ਮੌਕਾ ਮਿਲੇ ਸ਼ਹਿਰ ਇਕੱਲਿਆਂ ਮੈਂ ਹੋਵਾਂ ਤੇ ਬੜਾ ਇੰਜੋਏ ਕਰਦਾ। ਮੈਨੂੰ ਕਹਿਣ ਲੱਗੀ ਮੇਰੀ ਬੱਚੀ, ਕਹਿਣ ਲੱਗੇ, ਤੁਸੀਂ ਅਜੀਬ ਹੋ, ਸਾਰੇ ਬੰਦੇ ਕੰਪਨੀ ਢੂੰਡਦੇ ਨੇ, ਤੁਸੀਂ ਕਹਿੰਦੇ ਹੋ ਮੈਂ ਇਕੱਲਾ। ਮੈਂ ਕਿਹਾ, ਜਦੋਂ ਮੈਂ ਇਕੱਲਾ ਹੁੰਦਾ ਮੈਂ اپنے آپ نال گلاں کردے کہندے او تے پاگل ہوندے جڑے اپنے آپ نال گلاں کردے نے میں کہا اے پاگل پن چ مزہ ہے اپنے آپ نال گلاں کرنی ہے اپنی آتما نال گلاں کرنی اپنے نجی آپ نال گل کرنی اپنے آتما دی آپ واقفیت لینی جڑا اے نہیں کر سکدا او پرماتما دی کی واقفیت پائے گا میں کی ہاں جے اے نہیں جانیا ایک میں ویکھیا آتھر کوئی انگلش آتھر سی اس نے بڑا سونا کیا کہندے نے کہ میں دور کسے آدمی نو پہاڑی تے ایکانت وچ کھڑیا ویکھیا جنگل سی آسے پاسے کوئی نہیں سی پہاڑی جی ٹبا تے اودے تے میں اونوں کھڑا ویکھیا میں سوچیا کہ یہ کتھوں آ گیا چلو اس نال چل کے کوئی گل بات کری تو گیا اس دے کول تے آکھن لگا جی میں تانوں اکلیاں ویکھ کے سوچیا کہ تانوں ساتھ دئیے وہ آخدا ہے جی میں اکلا کوئی نہیں میرا ساتھی میرے نال سی تسی آ کے ڈسٹرب کر دیتا ہن تک وہ نال سی تسی آئے ہو ودا ہو گیا میرا ساتھی میرے تو ودا ہو گیا میں اپنے آپ نال گلاں کر رہا سی تسی آئے ہو تے وہ گل بات ٹٹ گئی ہے کنورسیشن ٹٹ گئی ہے ساتھی ودا ہو گیا آتما پرماتما دا ہی روپ ہے اپنے آپ نال گل کرنی اپنی آتما نو پہچاننا اندرلی آواز سننی اے بھی بھگتی مارگ دا ایک حصہ ہے تو آخ دن کی ایک سنگت اکت گرہ بستے جیواتما پرماتما سنگت کر رہے نے پاو نیڑے نیڑے بیٹھے نے ایکو شریر وچ کوئی بہتی دوری نہیں ہے لیکن مل بات نہ کرتے بھائی ہن آ بانی اے کنورسیشن پربھو نال ایکانت چ بیٹھے جدوں اے بانی سرت دوارا تسی وچار رہے ہو اے اسے پربھو نال گل بات ہے اے اسے پربھو پرمیشر نال گلاں کرنیاں نے اے اس وڈی جوت نال گلاں کرنیاں نے اے بانی دوارا ہی گلاں ہوندیاں نے بانی دے وچار دوارا ہی گلاں ہوندیاں نے ایکانت وچ بہ کے جدوں بانی نو وچار دے ہو اے پرمیشر نال گلاں کر رہے ہو کہندے نے ایسا بندہ کدے کردا نہیں اے ڈونگی سمجھن والی گل ہے رمز دتی ہے ایویں نہیں لکھ دتا کلپت گل نہیں ہے آ بانی جدوں پڑھ دیو ایکانت وچ بہ کے تے وچار دیو اے پرمیشر پربھو نال گلاں کر رہے ہو اے بانی پڑھنی تے وچارنی اس مالک پربھو نال گلاں ہیں اے گل بات اے آتما پرماتما نال گل کر رہی ہے تو کہندے نے بیٹھے نے کل کول کول لیکن گل بات ہے نہیں کنورسیشن ہے نہیں عجیب گل ہے دیکھو بھائی ہاں جی
ایک بست بن پنچ دوہیلے او بست اگوچر ٹھائیں
ایک بست بن پنچ دوہیلے او بست اگوچر ٹھائیں ایک وستو جدو تک حاصل نہیں نہ ہوندی بن بنا بغیر ایک وستو جس دی غیر حاضری وچ جس دی انہوند وچ جس تو بغیر پنچ دوہیلے اے پنجے گیان اندرے دکھی رہندے نے دوہیلے دکھی دوہیلے دا مطلب کی دکھی ایک وستو ایسی ہے جس تو بنا جس تو بغیر جس دی ایبسنس وچ اے پنج گیان اندرے سدا دکھی رہندے نے ایک بست بن پنچ دوہیلے او بست اگوچر ٹھائیں او وستو ایسی جگہ پئی اے جتھے پہنچ نہیں بندے دی اگوچر ٹھائیں اگوچر جتھے پہنچ نہ ہوئے او وستو جس تو بنا پنج گیان اندرے سدا دکھی رہندے نے او وستو ایسے ٹکانے تے پئی ہے جتھے بندے دی پہنچ نہیں ہے کی سندر ستگراں نے بجھارت پائی ہے اور کیسے سونے ڈھنگ نال پھر اس نوں نکھیڑیا ہے اے شبد نرالا ہے کہندے نے کیسی وستو جس تو بغیر اے پنجے گیان اندرے اکھاں نک کن اے سارے سینس آرگنز اے دکھی رہندے نے او مل جائے تے سکھ آ جائے اندر سکھ وس جائے او وستو پئی ایسی تھاں جتھے بندے دی پہنچ نہیں اوتھے تک جا نہیں سکدا اگوچر ٹھائیں ٹھائیں ٹکانا جگہ او بست ملے گی سیف کھلے گا تد او وستو پراپت ہوئے گی نہیں تے اگوچر ہے نہیں تے اگوچر جگہ تے پئی ہے پہنچ جگہ تے پئی ہے گرو تو بنا تسی پار نہ سکو گے کس کر لی کس دی گل کر رہے نے کیڑی وست اگوچر ہے سہج اوستھا وچ او جو ربی سنگیت سنی جائے اسنو نام آخدے نے اسنو بھی نام آخدے نے اسنو نرنجن نام آخ آ شبد گرکا شبد ہے او نرنجن شبد ہے آ گرو دا دتا نام ہے او نرنجن نام ہے جسنو آخیدا اناہد ناد اور مت جاننا کہ اے صرف سکھ دھرم دے وچ اس دا ذکر ہے سارے دھرماں وچ اس دا ذکر ہے ساڈے پراتن جڑے ویداں دا گیان ہے اس نو اون کہندے کیونکہ او تنی دی آواز اون اون اس طرح کو چل دی ہے اس طرح دی وائبریشن ہے وہ چل دی ہے جنہ جنہ وہ آواز سنی اور جنہ نے بیان کیتی وہ اس طرح دس دینے کہ وہ تنی اس طرح چل رہی ہے لیکن او تنی کسی دی بجائی نہیں کسی دی بولی نہیں کسی انسٹرومنٹ نے او وج نہیں رہی او تنا تے ربی تنا نے او اپنے آپ اس مہان شکتی وچ اٹھ رہی ہیں تنا اس نو آکھیا ہے اناہد ناد بن بجایا ناد او ناد جو سدا چل رہا ہے قدرت وچ او سنگیت جو سدا ہی چل رہا ہے اور اسا اوہی پرمانند دی پراپتی ہے اسے نال بندہ آنند وچ بھر جاندا ہے او سنائی دیندا ہے جدوں سہج پا کے لب لگ جائے جدوں من اڈول ہو جائے تے پھر لب لگن لگ پوے اس لب والی حالت وچ جہ جہ شبد اناہد واج جائے ਆਉਂਦਾ ਹੈ ਨਾ ਸੁਖਮਨੀ ਸਾਹਿਬ ਵਿੱਚ, ਜਿਵੇਂ ਜਿਵੇਂ ਕਹਿੰਦੇ ਨੇ ਪ੍ਰਭੂ ਅੰਦਰ ਗੱਜਦਾ, ਇੰਜ ਲੱਗਦਾ ਜਿਵੇਂ ਪ੍ਰਭੂ ਗੱਜ ਰਿਹਾ। ਇੱਥੇ ਪ੍ਰਭੂ ਵਿੱਚੋਂ ਆ ਰਹੀ ਹੈ ਆਵਾਜ਼, ਇੱਥੇ ਉਹ ਮਹਾਨ ਜੋਤ ਵਿੱਚੋਂ ਆ ਰਹੀ ਹੈ ਆਵਾਜ਼, ਇੰਜ ਪ੍ਰਤੀਤ ਹੁੰਦਾ ਹੈ ਭਗਤਾਂ ਨੂੰ। ਇਹ ਨਾਦ ਤੇ ਉੱਥੋਂ ਆ ਰਿਹਾ। ਇਸੇ ਨਾਦ ਨੂੰ ਓਗ ਆਖਿਆ ਸਾਡੇ ਪੁਰਾਤਨ ਵੇਦਾਂ ਗ੍ਰੰਥਾਂ ਨੇ, ਇਸੇ ਨੂੰ ਆਮੈਨ ਆਖਿਆ ਕ੍ਰਿਸਚਨਾਂ ਨੇ, ਓਮ ਆਮੈਨ ਸਤਿਗੁਰਾਂ ਨੇ ਇਸ ਨੂੰ ਅਨਾਹਦ ਨਾਦ ਆਖਿਆ। ਜਪਾਨੀਆਂ ਨੇ ਵੀ ਇਸਦਾ ਨਾਮ ਰੱਖਿਆ ਵੱਖਰਾ, ਔਰ ਉਸ ਨੂੰ ਇੱਕ ਹੱਥ ਦੀ ਤਾਲੀ ਕਹਿੰਦੇ ਨੇ। ਇੱਕ ਹੱਥ ਦੀ ਤਾਲੀ, ਤਾਲੀ ਇੱਕ ਹੱਥ ਨਾਲ ਕਦੇ ਵੱਜਦੀ ਹੈ ਨਹੀਂ, ਤਾਲੀ ਵਜਾਉਣ ਲਈ ਦੋ ਹੱਥ ਚਾਹੀਦੇ ਨੇ, ਤਦੀ ਆਵਾਜ਼ ਆਏਗੀ। ਉਹ ਕਹਿੰਦੇ ਨੇ ਇੱਕ ਹੱਥ ਦੀ ਤਾਲੀ, ਕਿਉਂ? ਕਿਉਂਕਿ ਕਿਸੇ ਸੁਰ ਲਈ, ਕਿਸੇ ਆਵਾਜ਼ ਲਈ ਦੋ ਚੀਜ਼ਾਂ ਦਾ ਟਕਰਾਓ ਹੁੰਦਾ ਹੈ, ਤਦ ਆਵਾਜ਼ ਨਿਕਲਦੀ ਹੈ। ਇਹ ਬਿਨਾਂ ਟਕਰਾਓ ਤੋਂ ਆ ਰਹੀ ਹੈ, ਇਹ ਇੱਕ ਹੱਥ ਨਾਲ ਹੀ ਆ ਰਹੀ ਹੈ, ਇਹ ਬਿਨਾਂ ਟਕਰਾਓ ਤੋਂ ਆ ਰਹੀ ਹੈ, ਬਿਨਾਂ ਵਜਾਇਆ ਬਿਨਾਂ ਬੋਲਿਆ ਇਹ ਸੰਗੀਤ ਚਾਲੂ ਹੈ, ਇਹ ਰੱਬੀ ਸੰਗੀਤ ਹੈ। ਤੋਂ ਕਹਿੰਦੇ ਨੇ ਉਹ ਜਿਹੜਾ ਨਾਮ ਹੈ ਨਾ, ਉਹ ਨਿਰੰਜਨ ਨਾਮ, ਉਹ ਆਨੰਦ ਸਰੂਪ ਪ੍ਰਭੂ ਵਿੱਚੋਂ ਆ ਰਿਹਾ ਹੈ। ਇਹੀ ਹੈ ਜੋ ਆਨੰਦ ਬਖਸ਼ਦਾ ਹੈ, ਇਹੀ ਹੈ ਜੋ ਸੁੱਖ ਦੇ ਦਿੰਦਾ ਹੈ ਪੰਜੇ ਗਿਆਨ ਇੰਦਰੀਆਂ ਨੂੰ। ਲੇਕਿਨ ਇਸ ਦੀ ਪ੍ਰਾਪਤੀ ਕਿਵੇਂ ਹੈ, ਇਹ ਗੁਰੂ ਜਾਣਦਾ ਹੈ। ਤੋਂ ਚਾਵੀ ਹੈ ਗੁਰੂ ਕੋਲ, ਉਸ ਤਿਜੋਰੀ ਦੀ ਚਾਵੀ ਹੈ ਗੁਰੂ ਕੋਲ, ਗੁਰੂ ਕੋਲ, ਗੁਰੂ ਦਾ ਸ਼ਬਦ ਹੈ ਜਿਸ ਰਾਹੀਂ ਨਿਰੰਜਨ ਨਾਮ ਤੱਕ ਪਹੁੰਚੀਦਾ ਹੈ। ਤੋਂ ਚਾਵੀ ਗੁਰੂ ਕੋਲ ਹੈ। ਤੋਂ ਫਿਰ ਕੀ ਆਖਿਆ, ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਜਿਸ ਮਾਲਕ ਪ੍ਰਭੂ ਨੇ ਸਰੀਰ ਰਚਿਆ ਸੀ ਉਸੇ ਨੇ ਤਾਲਾ ਲਗਾ ਦਿੱਤਾ ਹੈ ਉਸ ਅਗੋਚਰ ਵਸਤੂ ਨੂੰ, ਜੋ ਅਗੋਚਰ ਠਾਏ ਪਈ ਹੈ ਤਿਜੋਰੀ ਵਿੱਚ ਰੱਖ ਦਿੱਤੀ ਹੈ। ਕੁੰਜੀ ਗੁਰ ਸੌਂਪਾਈ, ਗੁਰੂ ਨੂੰ ਫੜਾ ਦਿੱਤੀ ਹੈ ਕੁੰਜੀ, ਅਨੇਕ ਉਪਾਵ ਕਰੇ ਨਹੀਂ ਪਾਵੇ,
ਬਿਨ ਸਤ ਬਿਨ ਸਤਗੁਰ ਸਰਣ ਆਏ,
ਅਨੇਕ ਉਪਾਵ ਕਰੇ ਨਹੀਂ ਪਾਵੇ। ਕਿਤਨੇ ਯਤਨ ਕਰ ਲਏ ਉਸ ਅਨਾਹਦ ਨਾਦ ਤੱਕ, ਉਸ ਨਿਰੰਜਨ ਨਾਮ ਤੱਕ ਪਹੁੰਚਣ ਦੀ ਬੰਦਾ ਪਾ ਨਹੀਂ ਸਕਦਾ, ਬਿਨ ਸਤਗੁਰ ਸ਼ਰਨ ਆਈ। ਜਦ ਤੱਕ ਗੁਰੂ ਦੀ ਸ਼ਰਨ ਨਹੀਂ ਆਵੇਗਾ, ਗੁਰੂ ਦਾ ਬਖਸ਼ਿਆ ਨਾਮ ਨਹੀਂ ਜਪੇਗਾ, ਸਿਮਰਨ ਨਹੀਂ ਕਰੇਗਾ, ਬੰਦਗੀ ਨਹੀਂ ਕਰੇਗਾ, ਤਦ ਤੱਕ ਉਹ ਨਾਦ ਤੱਕ, ਉਸ ਆਨੰਦ ਸਰੂਪ ਦੀ ਆਵਾਜ਼ ਤੱਕ ਪਹੁੰਚ ਨਹੀਂ ਸਕੇਗਾ, ਉਸ ਦੀ ਗੱਲਬਾਤ ਸੁਣ ਨਹੀਂ ਸਕੇਗਾ। ਕਿਹਾ ਸੀ ਨਾ, ਗੱਲਬਾਤ ਨਹੀਂ ਹੋ ਰਹੀ, ਉਹ ਸੁਰ ਉਹੀ ਗੱਲਬਾਤ ਹੈ, ਉਸ ਸੁਰ ਦਾ ਸੁਣ ਲੈਣਾ, ਇਹੀ ਪ੍ਰਭੂ ਜੀ ਦੀ ਆਵਾਜ਼ ਸੁਣ ਲੈਣੀ। ਆਖਿਆ, ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌਂਪਾਈ, ਅਨੇਕ ਉਪਾਵ ਕਰੇ ਨਹੀਂ ਪਾਵੇ। ਹੋਰ ਅਨੇਕਾਂ ਵਰਤ ਰੱਖ ਲਓ, ਨੇਮ ਰੱਖ ਲਓ, ਤੀਰਥ ਨਾ ਲਓ, ਹੋਰ ਅਰਚਾ ਪੂਜਾ ਕਰ ਲਓ, ਕੁਛ ਨਹੀਂ ਬਣੇਗਾ ਜਦ ਤੱਕ ਗੁਰੂ ਦੀ ਸ਼ਰਨ ਜਾ ਕੇ ਗੁਰੂ ਦਾ ਦਿੱਤਾ ਨਾਮ ਸਿਮਰਦੇ ਨਹੀਂ। ਮੈਂ ਨਹੀਂ ਆਖ ਰਿਹਾ, ਸਤਿਗੁਰਾਂ ਦੇ ਲਫ਼ਜ਼ ਨੇ, ਅਨੇਕ ਉਪਾਵ ਕਰੇ ਨਹੀਂ ਪਾਵੇ, ਨਹੀਂ ਮਿਲ ਸਕਦਾ। ਕਿਵੇਂ ਮਿਲੇਗਾ? ਮਿਲੇਗਾ ਸਤਿਗੁਰ ਸ਼ਰਨਾਈ, ਬਿਨ ਸਤਿਗੁਰ ਸ਼ਰਨਾਈ ਉਹ ਮਿਲਣਾ ਨਹੀਂ, ਬਿਨਾਂ ਗੁਰੂ ਦੀ ਸ਼ਰਨ ਆਇਆ ਨਿਰੰਜਨ ਨਾਮ ਤੱਕ ਪਹੁੰਚ ਨਹੀਂ ਹੋ ਸਕੇ।
ਜਿਨ ਕੇ ਬੰਧਨ ਕਾਟੇ ਸਤਿਗੁਰ, ਤਿੰਨ ਸਾਧ ਸੰਗਤ ਲੈ ਬੁਲਾਏ।
ਹੁਣ ਕਹਿੰਦੇ ਨੇ ਸਹਿਜ ਬੜਾ ਜ਼ਰੂਰੀ ਹੈ, ਪਹਿਲੀ ਤੁਕ ਵਿੱਚ ਹੀ ਦੱਸਦਾ ਸੀ ਕੋਈ ਐਸਾ ਸੰਤ ਸਹਿਜ ਸੁਖਦਾਤਾ, ਸਹਿਜ ਦਾ ਕਟਣਾ ਜ਼ਰੂਰੀ ਹੈ। ਹੁਣ ਇਹ ਕੀ ਦੱਸਦੇ ਨੇ, ਜਿਨ ਕੇ ਬੰਧਨ ਕਾਟੇ ਸਤਿਗੁਰ, ਬੰਧਨ ਕੀ ਹੈ? ਮਾਇਆ ਦੇ ਬੰਧਨ, ਜਦੋਂ ਮਾਇਆ ਨਾਲ ਟੁੱਟੀਦਾ ਹੈ ਉਦੋਂ ਹੀ ਸਹਿਜ ਮਿਲਦਾ, ਸਹਿਜ ਮਿਲਿਆ ਹੀ ਉਹ ਨਾਦ ਸੁਣਾਈ ਦੇਣਗੇ, ਉਹ ਨਿਰੰਜਨ ਨਾਮ ਸੁਣਾਈ ਦੇਗਾ। ਤੋਂ ਕਹਿੰਦੇ ਨੇ ਸਹਿਜ ਪਾਉਣ ਲਈ ਬੰਧਨ ਕੱਟਣੇ ਜ਼ਰੂਰੀ ਨੇ, ਬੰਧਨ ਕਾਹਦੇ ਨੇ? ਮਾਇਆ ਦੇ ਬੰਧਨ, ਤੇ ਮਾਇਆ ਦੇ ਬੰਧਨ ਕਿਵੇਂ ਟੁੱਟਣਗੇ? ਸਿਮਰਨ ਦੁਆਰਾ। ਮਾਇਆ ਤੋਂ ਮੁਕਤੀ ਗੁਰੂ ਦੇ ਸ਼ਬਦ ਦੁਆਰਾ ਪਾਈ ਦੀ ਹੈ। ਤੋਂ ਸ਼ੁਰੂ ਗੱਲ ਹੁੰਦੀ ਹੈ ਗੁਰੂ ਦੇ ਸ਼ਬਦ ਤੋਂ, ਗੁਰੂ ਦਾ ਸ਼ਬਦ ਜਪੋਗੇ, ਸਿਮਰਨ ਕਰੋਗੇ, ਬੰਧਨ ਟੁੱਟਣਗੇ। ਬੰਧਨ ਟੁੱਟਦਿਆਂ ਹੀ ਸਹਿਜ ਦੀ ਪ੍ਰਾਪਤੀ, ਸਹਿਜ ਦੀ ਪ੍ਰਾਪਤੀ ਹੁੰਦਿਆਂ ਹੀ ਲਿਵ ਲੱਗੇਗੀ, ਲਿਵ ਲੱਗਦਿਆਂ ਹੀ ਅਨਾਹਦ ਨਾਦ ਸੁਣਾਈ ਦੇਣਗੇ, ਤਿਜੋਰੀ ਖੁੱਲ ਗਈ ਤੁਹਾਡੇ ਲਈ, ਗੁਰੂ ਨੇ ਚਾਬੀ ਦੇ ਦਿੱਤੀ। ਤੋਂ ਸਹਿਜ ਪਾ ਲੈਣਾ, ਗੁਰੂ ਤੋਂ ਚਾਬੀ ਹਾਸਲ ਕਰ ਲੈਣੀ, ਗੁਰੂ ਦਾ ਨਾਮ ਜਪਣ ਲੱਗ ਪੈਣਾ, ਗੁਰੂ ਤੋਂ ਚਾਬੀ ਲੈ ਲਈਏ। ਜਿਸ ਦਿਨ ਸਹਿਜ ਮਿਲ ਗਿਆ ਤਾਲਾ ਖੁੱਲ ਗਿਆ, ਔਰ ਨਿਰੰਜਨ ਨਾਮ, ਅਨਾਹਦ ਨਾਦ, ਇਸ ਆਨੰਦ ਦੀ ਪ੍ਰਾਪਤੀ, ਇਹ ਅਲਟੀਮੇਟ ਰਿਅਲਾਈਜੇਸ਼ਨ, ਇਹੀ ਹੈ ਜਿਸ ਵਡਭਾਗਤਾ ਲਈ ਮਨੁੱਖ ਤੜਪਦਾ, ਕਿਉਂਕਿ ਇਹ ਨਿੱਜੀ ਪ੍ਰਭੂ ਜੋਤ ਦੀ ਆਵਾਜ਼ ਹੈ। ਜਿਨ ਕੇ ਬੰਧਨ ਕਾਟੇ ਸਤਿਗੁਰ, ਤਿੰਨ ਸਾਧ ਸੰਗਤ ਲਿਵ ਲਾਈ। ਬੰਧਨ ਜਿਸ ਦੇ ਕੱਟਦੇ ਨੇ ਉਸ ਦੀ ਲਿਵ ਲੱਗੇਗੀ। ਤੋਂ ਫਿਰ ਸਟੇਜਾਂ ਸੁਣ ਲਓ, ਕੀ ਇਹ ਆ ਗੁਰੂ ਦਾ ਸ਼ਬਦ, ਆ ਸਿਮਰਨ, ਆ ਬੰਦਗੀ, ਇਸਨੇ ਮਾਇਆ ਦੇ ਬੰਧਨ ਕੱਟਣੇ ਨੇ। ਜਿਸ ਦਿਨ ਮਾਇਆ ਦੇ ਬੰਧਨ ਪੂਰੇ ਪੂਰੇ ਕੱਟੇ ਗਏ, ਮਨ ਅਡੋਲ ਹੋ ਜਾਏਗਾ, ਭਾਵ ਸਹਿਜ ਮਿਲ ਗਿਆ। ਸਹਿਜ ਮਿਲ ਗਿਆ ਮਾਨੋ ਤਿਜੋਰੀ ਖੁੱਲ ਗਈ, ਹੁਣ ਲਿਵ ਲੱਗੇਗੀ, ਔਰ ਲਿਵ ਲੱਗੇਗੀ ਤਦੋਂ ਅਨਾਹਦ ਨਾਦ ਸੁਣਾਈ ਦੇਣਗੇ। ਉਹੀ ਨਿਰੰਜਨ ਨਾਮ, ਉਹੀ ਅਨਾਹਦ ਦੀ ਧੁਨੀ, ਉਹੀ ਰੱਬੀ ਸੰਗੀਤ ਜੋ ਵਿਸਮਾਦ ਵਿੱਚ ਭਰ ਦਿੰਦਾ ਹੈ ਭਗਤਾਂ ਨੂੰ, ਜਿੱਥੋਂ ਹਿੱਲਣ ਨੂੰ ਜੀ ਨਹੀਂ ਕਰਦਾ। ਦਸਮ ਪਾਤਸ਼ਾਹ ਨੇ ਆਖਿਆ ਸੀ ਕਿ ਹੁਣ ਜਨਮ ਨਹੀਂ ਲੈਣਾ, ਇੱਥੇ ਜਿੱਥੇ ਮੈਂ ਬੈਠਾ ਇਹ ਆਨੰਦ ਹੀ ਆਨੰਦ ਹੈ, ਵਿਸਮਾਦ ਹੀ ਵਿਸਮਾਦ ਹੈ। ਆਖਦੇ ਨੇ ਜਿਵੇਂ ਤੇ ਪ੍ਰਭੂ ਨੇ ਮੈਨੂੰ ਸਮਝਾਇਆ ਕਿ ਬਈ ਜਾ ਕੇ ਕੁਝ ਕੰਮ ਕਰਨਾ ਹੈ, ਲੇਕਿਨ ਵਰਨਾ ਮੇਰਾ ਉਸ ਵਿਸਮਾਦ ਚੋਂ ਹਿੱਲਣ ਨੂੰ ਜੀ ਨਹੀਂ ਸੀ ਕਰਦਾ। ਇਹ ਉਹੀ ਵਿਸਮਾ ਨਿਰੰਜਨ ਸ਼ਬਦ, ਜਿਸ ਵਿੱਚ ਸੁਰਤ ਜੁੜ ਜਾਏ ਬੰਦਾ ਹਿੱਲੇਗਾ ਨਹੀਂ। ਜਿਨ ਕੇ ਬੰਧਨ ਕਾਟੇ ਸਤਿਗੁਰੂ, ਤਿੰਨ ਸਾਧ ਸੰਗਤ ਲਿਵ ਲਾਈ। ਤੇ ਜਿਸ ਦਿਨ ਲਿਵ ਲੱਗ ਜਾਂਦੀ ਏ, ਨਾਦ ਸੁਣਦੇ ਨੇ, ਕੀ ਹੁੰਦਾ ਏ?
ਪੰਚ ਜਨਾ ਮਿਲ ਮੰਗਲ ਗਾਇਆ, ਹਰ ਨਾਨਕ ਭੇਦ ਨਾ ਪਾਏ।
ਪੰਚ ਜਨਾ ਮਿਲ ਮੰਗਲ ਗਾਇਆ, ਪੰਚ ਜਨ ਕਿਹੜੇ ਨੇ? ਆ ਪੰਜੇ ਗਿਆਨ ਇੰਦਰੀ ਆਖਿਆ, ਪੰਚ ਜਨ ਇਹਨਾਂ ਨੇ ਮਿਲ ਕੇ ਮੰਗਲ ਗਾਇਆ, ਬੜੀ ਖੁਸ਼ੀ ਕੀਤੀ, ਖੁਸ਼ ਹੋ ਗਏ, ਆਨੰਦ ਸਰੂਪ ਹੋ ਗਏ, ਮੰਗਲ ਗਾਇਆ ਕਿ ਬਈ ਇਹ ਤੇ ਉਹ ਧਨ ਮਿਲ ਗਿਆ ਜਿਹੜਾ ਕਿਸੇ ਨੂੰ ਪ੍ਰਾਪਤ ਨਹੀਂ ਹੁੰਦਾ। ਹੁੰਦਾ। ਇਹ ਉਹ ਖੁਸ਼ੀ ਆਨੰਦ ਰੱਬੀ ਸਦੀਵੀ ਆਨੰਦ ਮਿਲ ਗਿਆ ਜਿਸ ਦੀ ਭਾਲ ਵਿਚ ਸਾਰੇ ਕੁਲ ਸੰਸਾਰ ਪੰਜ ਜਨਾ ਮਿਲ ਮੰਗ ਲਗਾਇਆ ਲਿਵ ਲਿਵ ਲਾਉਣ ਵਾਲੇ ਜੋ ਇਸ ਨਾਦ ਨੂੰ ਸੁਣ ਲੈਂਦੇ ਨੇ ਉਹਨਾਂ ਦੇ ਪੰਜੇ ਗਿਆਨ ਇੰਦਰੇ ਮਸਤੀ ਵਿਚ ਰਹਿੰਦੇ ਨੇ ਉੱਥੇ ਮੰਗਲ ਗਾ ਰਹੇ ਨੇ। ਹਰ ਨਾਨਕ ਭੇਦ ਨਾ ਪਾਈ ਨਾਨਕ ਕਹਿੰਦੇ ਨੇ ਹਰੀ ਵਿਚ ਤੇ ਐਸੇ ਸੇਵਕ ਵਿਚ ਭੇਦ ਨਹੀਂ ਰਹਿ ਜਾਂਦਾ ਫਰਕ ਹੀ ਨਹੀਂ ਰਹਿ ਜਾਂਦਾ ਭਾਵ ਉਸਨੇ ਪ੍ਰਾਪਤੀ ਕਰ ਜਿਸ ਦੇ ਗਿਆਨ ਇੰਦਰਿਆਂ ਨੇ ਉਹ ਨਾਦ ਸੁਣ ਕੇ ਮੰਗਲ ਗਾ ਲਿਆ ਕਹਿੰਦੇ ਨੇ ਉਹਦੇ ਤੇ ਪਰਮੇਸ਼ਰ ਚ ਫਰਕ ਹੀ ਕੋਈ ਨਹੀਂ ਉਹ ਤੇ ਪਰਮੇਸ਼ਰ ਹੋ ਗਿਆ ਉਹ ਤੇ ਪਰਮੇਸ਼ਰ ਸਰੂਪ ਹੋ ਗਿਆ ਉਹ ਤੇ ਮਿਲ ਗਿਆ ਪਰਮੇਸ਼ਰ ਵਿਚ। ਕੈਸਾ ਸੋਹਣਾ ਸ਼ਬਦ ਬਖਸ਼ਿਆ ਸਤਿਗੁਰਾਂ ਨੇ। ਹਾਂਜੀ
ਮੇਰੇ ਰਾਮ ਰਾਏ ਇਨ ਬਿਦ ਬਿਲੈ ਗੁਸਾਈ
ਹੁਣ ਕਹਿੰਦੇ ਨੇ ਮੇਰੇ ਰਾਮ ਰਾਏ ਐ ਸਤਸੰਗੀ ਬਰਾਵੋ ਇਨ ਬਿਦ ਮਿਲੈ ਗੁਸਾਈ ਇਹ ਸ੍ਰਿਸ਼ਟੀ ਦਾ ਮਾਲਕ ਇੰਜ ਮਿਲਦਾ ਹੈ ਇਹ ਟੰਗ ਫਿਰ ਦੋਹਰਾ ਦਿੱਤਾ ਸਟੇਜ ਬਾਈ ਸਟੇਜ ਦੱਸਿਆ ਸਤਿਗੁਰਾਂ ਨੇ ਕਿਵੇਂ ਮਿਲਦਾ ਪਹਿਲਾਂ ਗੁਰੂ ਢੂੰਡੋ ਸੰਤ ਢੂੰਡੋ ਲੜ ਲੱਗੋ ਸੰਤ ਦੇ ਗੁਰੂ ਦੇ ਸਾਡੇ ਕੋਲ ਗੁਰੂ ਇਸ ਤੋਂ ਵੱਡਾ ਸੰਤ ਕਿੱਥੋਂ ਪਾਲੋਗੇ ਸੰਤ ਸਰੀਰ ਨਹੀਂ ਹੁੰਦਾ ਸੰਤ ਕੱਪੜਾ ਨਹੀਂ ਹੁੰਦਾ ਸੰਤ ਤੇ ਅੰਦਰ ਜੋਤ ਹੁੰਦੀ ਹੈ ਬਾਣੀ ਰੂਪੀ ਜੋਤ ਔਰ ਜਿਸ ਦਿਨ ਇਹ ਬਾਣੀ ਤੁਸੀਂ ਜਾਗਤ ਜੋਤ ਜਿਸ ਦਿਨ ਮੰਨ ਲੈਂਦੇ ਹੋ ਇਹ ਸੰਤ ਤੇ ਤੁਹਾਡੇ ਕੋਲ ਜੇ ਅਜੇ ਵੀ ਇਸ ਨੂੰ ਛੱਡ ਕੇ ਸੰਤਾਂ ਦੀ ਭਾਲ ਵਿੱਚੋ ਤੇ ਇਸ ਨੂੰ ਜਾਗਦੀ ਜੋਤ ਤੁਸੀਂ ਜਾਣਿਆ ਨਹੀਂ ਇਹ ਜਾਗਦੀ ਜੋਤ ਏ ਇਸ ਨੂੰ ਸਮਝ ਲਓ ਤੇ ਸੰਤ ਤੁਹਾਡੇ ਕੋਲ ਹੈ ਸਦਾ ਇਹ ਚਾਬੀ ਇਸ ਬਾਣੀ ਦਾ ਸਿਮਰਨ ਕੀਤਿਆਂ ਹੀ ਇਹ ਚਾਬੀ ਹੱਥ ਆਉਣੀ ਉਸ ਨਾਲ ਹੀ ਮਨ ਸਹਿਜ ਜਾਏਗਾ ਇੱਕ ਦਿਨ ਔਰ ਜਿਸ ਦਿਨ ਮਨ ਤੁਸੀਂ ਅਡੋਲ ਕਰ ਲਿਆ ਲਿਵ ਲੱਗਣੀ ਸ਼ੁਰੂ ਹੋ ਜਾਏਗੀ ਪਰਮਾਤਮਾ ਵਿੱਚ ਆਪਣੇ ਆਪ ਬਿਨਾਂ ਯਤਨਾਂ ਦੇ ਸੁਰਤ ਜੁੜੇਗੀ ਖੁੱਬੇਗੀ ਔਰ ਜਿਸ ਦਿਨ ਸੁਰਤ ਜੁੜਨੀ ਸ਼ੁਰੂ ਹੋ ਜਾਂਦੀ ਹੈ ਫਿਰ ਦੇਰ ਨਹੀਂ ਉਸ ਆਨੰਦ ਦੀ ਪ੍ਰਾਪਤੀ ਦੀ ਅਨਾਹਤ ਦੀ ਪ੍ਰਾਪਤੀ ਦੀ ਔਰ ਅਨਾਹਤ ਦੀ ਪ੍ਰਾਪਤੀ ਜੋ ਪਾ ਗਿਆ ਨਾਨਕ ਭੇਦ ਨਾ ਪਾਈ ਉਸ ਵਿੱਚ ਫਿਰ ਔਰ ਪਰਮ ਜੋਤ ਵਿੱਚ ਕੋਈ ਫਰਕ ਨਹੀਂ ਰਹਿੰਦਾ ਉਹ ਚੁੱਭੀ ਲਾ ਗਿਆ ਉਹ ਟੁੱਭੀ ਲਾ ਗਿਆ ਪਰਮੇਸ਼ਰ ਦੀ ਜੋਤ ਵਿੱਚ। ਹਾਂਜੀ ਇਹ ਇਸ ਨੂੰ ਆਖਿਆ ਕਿ ਰਹਾਓ ਦੂਜਾ ਰਹਾਓ ਪਹਿਲੇ ਚ ਦੱਸਿਆ ਸੰਤ ਦਾ ਮਿਲਣਾ ਜ਼ਰੂਰੀ
ਸਹਿਜ ਭਇਆ ਬ੍ਰਹਮ ਖਿਨ ਮੈਂ ਨਾਠਾ ਜੋਤੀ ਜੋਤ ਸਮਾਈ।
ਹਾਂਜੀ ਨਹੀਂ ਮੈਂ ਤੇ ਉਂਝ ਦੱਸ ਰਿਹਾ ਸੀ ਕਿ ਪਹਿਲੇ ਰਹਾਉ ਦੀ ਤੁਕ ਦੇ ਵਿੱਚ ਕੀ ਦੱਸਿਆ ਸੀਗਾ ਪਹਿਲਾ ਰਹਾਉ ਜਿੱਥੇ ਆਇਆ ਇਹ ਤੇ ਦੂਜਾ ਰਹਾਉ ਇਹਨਾਂ
ਕੋਈ ਐਸਾ ਸੰਤ ਸਹਿਜ ਸੁਖਦਾਤਾ ਮੋਇ ਮਾਰਗ ਦੇ ਬਤਾਈ।
ਹਾਂਜੀ ਤੋਂ ਪਹਿਲੇ ਰਹਾਉ ਵਿੱਚ ਦੱਸਿਆ ਕਿ ਸੰਤ ਗੁਰੂ ਦਾ ਗੁਰੂ ਦੀ ਪ੍ਰਾਪਤੀ ਗੁਰੂ ਦੇ ਲੜ ਲੱਗਣਾ ਬੜਾ ਜ਼ਰੂਰੀ ਤੇ ਦੂਜੇ ਰਹਾਉ ਚ ਕੀ ਦੱਸਿਆ ਏ ਦੂਜੇ ਰਹਾਉ ਚ ਦੱਸਿਆ ਏ
ਮੇਰੇ ਰਾਮ ਰਾਏ ਇਨ ਬਿਦ ਬਿਲੈ ਗੁਸਾਈ ਸਹਿਜ ਭਇਆ ਬ੍ਰਹਮ ਖਿਨ ਮੈਂ ਨਾਠਾ ਮਿਲ ਜੋਤੀ ਜੋਤ ਸਮਾਈ।
ਸਹਿਜ ਭਇਆ ਸਹਿਜ ਪਾ ਲੈਣਾ ਜ਼ਰੂਰੀ ਏ ਜਦੋਂ ਸਹਿਜ ਮਿਲ ਜਾਂਦਾ ਹੈ ਸਹਿਜ ਭਇਆ ਨਹੀਂ ਏ ਤੇ ਇਸ ਨੂੰ ਪੜਨਾ ਕੀ ਸਹਿਜ ਭਇਆ ਜਿਸ ਦਿਨ ਸਹਿਜ ਦੀ ਪ੍ਰਾਪਤੀ ਹੋ ਗਈ ਬਿੰਦੀ ਲੱਗੇਗੀ ਸਹਿਜ ਭਇਆ ਸਹਿਜ ਦੇ ਮਿਲਿਆ ਸਹਿਜ ਭਇਆ ਦਾ ਮਤਲਬ ਕੀ ਏ ਸਹਿਜ ਦੇ ਮਿਲਿਆ ਸਹਿਜ ਭਇਆ ਭ੍ਰਮ ਖਿਨ ਮੈਂ ਨਾਠਾ ਇਹ ਭਰਮ ਜੋ ਬਣ ਗਿਆ ਸੀ ਨਾ ਕਿ ਸੰਸਾਰ ਸੱਚ ਏ ਇਹ ਭਰਮ ਭੱਜ ਗਿਆ ਇਹ ਭਰਮ ਟੁੱਟ ਗਿਆ ਅਸਲੀਅਤ ਦਾ ਪਤਾ ਲੱਗਿਆ ਕਿ ਇਹ ਸੱਚ ਨਹੀਂ ਹੈ ਸੱਚ ਤੇ ਕੁਛ ਹੋਰ ਹੈ ਜਿਸ ਨੂੰ ਮੈਂ ਸੱਚ ਮੰਨੀ ਬੈਠਾ ਇਹ ਸੱਚ ਨਹੀਂ ਹੈ ਸੱਚ ਤੇ ਇਹਦੇ ਓਹਲੇ ਹੈ ਮੈਨੂੰ ਤੇ ਅਸੱਚ ਹੀ ਦਿਸ ਰਿਹਾ ਮੈਂ ਤੇ ਅਸੱਚ ਨੂੰ ਸੱਚ ਮੰਨ ਲਿਆ ਸੀ ਸਹਿਜ ਭਇਆ ਜਿਨ੍ਹਾਂ ਨੇ ਸਹਿਜ ਪਾ ਲਿਆ ਉਹਨਾਂ ਦਾ ਭਰਮ ਖਿਨ ਮੈਂ ਨਾਠਾ ਉਹਨਾਂ ਦਾ ਭਰਮ ਕਿ ਸੰਸਾਰ ਸੱਚ ਹੈ ਆ ਦ੍ਰਿਸ਼ਟੀਮਾਨ ਸੱਚ ਹੈ ਇਹ ਭਰਮ ਜੋ ਬਣ ਗਿਆ ਹੈ ਉਹਨਾਂ ਦਾ ਭਰਮ ਭੱਜ ਗਿਆ ਦੂਰ ਹੋ ਗਿਆ ਤੇ ਉਹਨਾਂ ਨੇ ਮਿਲ ਜੋਤੀ ਜੋਤ ਸਮਾਈ ਇਹਨੇ ਜੋਤੀ ਜੋਤ ਨਹੀਂ ਆਖੀਦਾ ਮਿਲ ਜੋਤੀ ਜੋਤ ਸਮਾਈ ਜੋਤੀ ਤੋਂ ਭਾਵ ਪਰਮਾਤਮਾ ਦੀ ਜੋਤ ਵਿਚ ਜੋਤ ਸਮਾਈ ਆਪਣੀ ਜੋਤ ਸਮੋ ਦਿੱਤੀ ਜਿਨ੍ਹਾਂ ਦਾ ਭਰਮ ਦੂਰ ਹੋ ਗਿਆ ਨਾ ਉਹਨਾਂ ਨੇ ਫਿਰ ਆਪਣੀ ਜੋਤ ਪ੍ਰਭੂ ਦੀ ਜੋਤ ਵਿਚ ਸਮੋ ਦਿੱਤੀ ਫਿਰ ਉਹਨਾਂ ਨੂੰ ਇਸ ਸਰੀਰ ਨਾਲ ਕੋਈ ਲਗਾਓ ਨਾ ਰਿਹਾ ਇਸ ਸੰਸਾਰ ਨਾਲ ਕੋਈ ਲਗਾਓ ਨਾ ਰਿਹਾ ਫਿਰ ਉਹਨਾਂ ਨੇ ਆਪਣੇ ਜਨਮ ਮਰਨ ਤੋਂ ਮੁਕਤੀ ਪਾ ਲਈ ਆਪਣੀ ਜੋਤ ਉਹਨਾਂ ਨੇ ਪ੍ਰਭੂ ਦੀ ਜੋਤ ਵਿਚ ਸਦਾ ਸਦਾ ਲਈ ਸਮੋ ਲਈ।
ਗੌੜੀ ਮਹਿਲਾ ਪੰਜਵਾਂ ਐਸੋ ਪਰਚੋ ਪਾਇਓ ਕਰੀ ਕਿਰਪਾ ਦਿਆਲ ਬੀਠ ਲੇ ਸਤਿਗੁਰੂ ਮੁਝੇ ਬਤਾਇਓ ਰਹੋ ਜਦ ਕਦ ਦੇਖੂ ਤਦ ਤਦ ਤੁਮ ਹੀ ਮੋਏ ਇਹ ਵਿਸ਼ਿਆਸ ਹੋਏ ਆਇਓ ਕੈ ਪੇ ਕਰੂ ਅਰਦਾਸ ਬੇਨਤੀ ਜੋ ਸੁਣ ਤੋ ਹੈ ਰਘੁਰਾਇਓ
ਜਾਓ ਸੁਣ ਤੋ ਹੈ
ਜੋ ਸੁਣ ਤੋ ਹੈ ਰਘੁਰਾਇਓ ਲਿਓ ਸੰਸਾ
ਸਹਿਸਾ
ਲਿਓ ਸਹਿਸਾ ਬੰਧਨ ਗੁਰ ਤੋਰੇ ਤਾਂ ਸਦਾ ਸਹਿਜ ਸੁਖ ਪਾਇਓ ਹੋਣਾ ਸਾ ਸੋਈ ਫੁਨ ਹੋਸੀ ਸੁਖ ਦੁਖ ਕਹਾਂ ਦਿਖਾਇਓ ਖੰਡ ਬ੍ਰਹਿਮੰਡ ਕਾ ਏਕੋ ਠਾਣਾ ਗੁਰ ਪਰਦਾ ਖੋਲ ਦਿਖਾਇਓ ਨੌਨਿਧ ਨਾਮ ਨਿਧਾਨ ਇਕ ਠਾਈ ਤੋਂ ਬਾਹਰ ਕੈ
ਤੋ ਬਾਹਰ ਕੈ ਠੈ
ਜਾਇਓ
ਕੈ ਠੈ ਕੈਠੇ ਨਹੀਂ ਪੜਨਾ ਇਸ ਨੂੰ ਕੈ ਠੈ ਦੋਨੇ ਵੱਖਰੇ ਨੇ ਕੈ ਕਿਹੜੀ ਠੈ ਟਿਕਾਣੇ ਕੈ ਠੈ ਕਿਸ ਜਗ੍ਹਾ ਕਿਸ ਟਿਕਾਣੇ ਕੈ ਠੈ ਜਾਇਓ
ਨੌਨਿਧ ਨਾਮ ਨਿਧਾਨ ਇਕ ਠਾਈ ਤੋ ਬਾਹਰ ਕੈ ਠੈ ਜਾਇਓ ਏਕੇ ਕਨਕ ਅਨਕ ਭਾਂਤ ਸਾਜੀ ਬਹੁ ਪ੍ਰਕਾਰ ਰਚਾਇਓ ਕਹੋ ਨਾਨਕ ਪਰਮ ਗੁਰ ਖੋਈ
ਹੈ
ਏਮ ਤੱਤੇ ਤਤ ਮਿਲਾਇਓ।
ਲਓ ਇੱਕ ਵਾਰੀ ਫਿਰ ਸਰਵਣ ਕਰੋ ਸਾਰਾ ਸ਼ਬਦ ਐਸੋ ਪਰਚਾਓ ਪਾਇਓ ਪਰਚਾਓ ਇਸ ਨੂੰ ਪੜਨਾ परचो नहीं है, परचो हुंदा ते चचे उते होड़ा आ जांदा। परचाओ ऐसो परचाओ पायो, करी कृपा दयाल बीठ ले, सतगुर मुझे बतायो रहाओ। जत कत देखो तत तत तुम ही, मोहे ए विश्वास होए आयो, कह पह करो अरदास बेनती, जो सुनतो है रघुरायो। लयो सहसा बंधन गुरु तोरे, ता सदा सहज सुख पायो। होना सा सोई फुन होसी, सुख दुख कहां दिखायो, खंड ब्रह्मंड का एको ठाणा, गुरु पर्दा खोल दिखायो। नौ निध नाम निधान एक ठाई, तो बाहर कैठे जायो। एक है कनिक अनिक पांत साजी, बहु प्रकार रचायो। कहो नानक परम गुरु खोई है, इम रतै तत मिलायो। ए भी शब्द सोना सोजी वाला है। आओ
ऐसो परचो पायो,
परचाओ
पायो,
ऐसो परचाओ पायो। परचाओ दे दो अर्थ हुंदे ने। एक परचाओ आखदे ने परिचय तो, परिचय संस्कृत दा, जिस तो अर्थ है मित्रता दोस्ती, परिचय जान पछाण, मेरा इनसे परिचय करवाइये, जान पछाण करवाइये, दोस्ती करवाइये, मित्रता करवाइये, तो परिचय तो बनिया परचाओ। एक ते ए अर्थ हुंदा है, ते दूसरा परचाओ दा अर्थ हुंदा है सबूत प्रमाण, सबूत एविडेंस, सबूत प्रमाण एविडेंस, ए दो अर्थ हुंदे ने परचाओ। इथे परचाओ दा मतलब है सबूत प्रमाण एविडेंस, हां जी, लेकिन नहीं ओ टुकदी नहीं। हां जी
परचा सिख्या सच्चा,
ऐसो परचाओ पायो, करी कृपा दयाल बीठ ले, सतगुरु मुझे बतायो। ऐसो परचाओ पायो, पहला आ दूजे नंबर दी तुक लाओ, करी कृपाल दयाल बीठ ले, सतगुरु मुझे बतायो। करी कृपा, मेरे ते कृपा की थी किसने, दयाल बीठ ले, दयालु प्रभु ने दयाल बीठ ले, की कृपा की थी, सतगुरु मुझे बतायो, मैनू गुरु दी दस पा दीती, इस गुरु दे लड़ लग जा। गुरु दी दस पई ए परमात्मा दी कृपा हुई, पहली कृपा हुई परमात्मा दी, गुरु दा पता लगा, जिवे प्रभु ने सुते पे नू उठा के आख्या भाई श्री गुरु ग्रंथ साहिब जी दे लड़ लग जा, इस बाणी दे लड़ लग जा, ए कृपा दयाल प्रभु ने की थी, गुरु मिला दिता। दूसरा की होया, परचाओ पायो, मन विच जिवे भरोसा आ गया, सबूत मिल गया कि यही गुरु है, यही पूर्ण गुरु है जिथो प्राप्ति होनी। गुरु ते परचाओ भरोसा आ जाना, सबूत मिल जाना कि यही पूर्ण गुरु है, ये बड़ा जरूरी है। हुण लग गए तुसी दे, तुसी किसे दे लड़, किसे संत कोल जान लग पे, महात्मा कोल जान लग पे, लेकिन शंका ते अजे अंदर खाने बैठी है, किते डबो ही ना देवे, ओ सारा कुछ छड़ के मैं इस मगर लगा है, किते आप भी ना डुबे, मैनू भी ना डबोवे, तो शंका है। कहिंदे ने उस अकाल पुरख ने ऐसा गुरु मिला दिता है जिस ते भरोसा बज गया है, शंका भी नहीं रही है, क्योंकि सबूत मिल गया है कि वाकई पूर्ण गुरु है। परचाओ पायो, सबूत मिल गया है, भरोसा हो गया है कि यही गुरु है, यही पूर्ण है, इथो ही प्राप्ति है। हुण गुरु मिल जाए ते उस ते भरोसा ना होवे, यकीन ही ना होवे कि पारले किनारे लै जाएगा, खौरे खुद तरना जानदा है कि नहीं, किते रस्ते च यही ना डुबे, मैनू भी डुबोएगा, तो कहिंदे ने गुरु जे पाया तो गुरु ते यकीन भी चाहिए। तो सतगुरु ने बख्शिश अकाल पुरख ने की थी, गुरु भी बख्शिया नाल यकीन भी दवा दिता कि यही पूर्ण गुरु है। ए दयालता है परमेश्वर दी, उस दयालु प्रभु ने इतनी कृपा की थी कि भरोसा भी नाल दवा दिता कि ए गुरु पूर्ण है, अधूरा नहीं है, ए तेनु राह विच डोबेगा नहीं, ए तारेगा। हां जी
जद कद देखो तत तत तुम ही, मोए एह विश्वास होए आयो।
हुण कहिंदे ने कि ओ पुर ओ जिहड़ी सबूत वाली गल सी ओ केड़ी है, कित्थों सबूत मिलिया कि गुरु पूर्ण है? कहिंदे ने जदों दा गुरु पाया है ते गुरु दा कहना मन्ना सिख्या ना मैं, जत कत देखूं तत तत तुम ही, मोहे एहो विश्वास होए आयो। जदों दा गुरु दे लड़ लगा है और गुरु दी गल मन्नी है, जिथे वेखदा है मैनू ते परमात्मा तू ही दिस रहा है, भाव सारे बंदे मैनू प्यारे लगन लग पए ने, तेरा रूप लगन लग पए ने, वितकरा दरांझा द्वैत कुछ रही नहीं, सारे अपने दिस रहे ने, ना को हिंदू ना मुसलमान ना सिख ना ईसाई, सारे इको जे तेरे पुत्र, सारे इको जे तेरे पुत्र, द्वैत ही मिट गई है। जिथे देखना है तू नजर आ रहा, बंदा ते दिसदा नहीं, प्रभु तू नजर आ रहा, इस सबूत है के गुरु पूर्ण सी जिसने निगाह खोली है, ए सबूत है के गुरु पूर्ण सी जिसने मेरी नजर अंदरली खोल दिती, जिस करके हुण हर एक शरीर विच कोई दूसरा तीसरा नहीं नजर आ रहा, एक प्रभु नजर आ रहा। भाई कन्हैये नूं इसे तरह दुश्मनां विच भी परमात्मा ही दिस रहा सी, आखदा दसम पातशाह नूं जिधर मेरी निगाह जांदी है मैनूं ते तुसी दिसदे हो, तुहाडा रूप दिस रहा, किसनूं पानी पिलावां किसनूं छड्डां। सतगुरु समझ गए कि इस दी निगाह खुल गई है, आख्या मलम पट्टी भी नाल कर दिया कर, ओ दूजिआं नूं समझाणा सी मलम पट्टी दे के भाई तुसी भी कुछ सिखो, तुहाडी भी निगाह में खुल जाए, यही चीज समझा रहे हैं। ਕਹਿ ਰਹੇ ਨੇ ਇਹੀ ਵੱਡਾ ਸਬੂਤ ਸੀ ਕਿ ਗੁਰੂ ਪੂਰਨ ਹੈ, ਕਿਉਂਕਿ ਜੱਦਾ ਲੱਗਾ ਉਸ ਪੂਰਨ ਗੁਰੂ ਦੇ ਲੜ, ਮੇਰੀ ਅੰਦਰਲੀ ਨਿਗਾਹ ਖੁੱਲ ਗਈ, ਹਰ ਇੱਕ ਵਿੱਚ ਪ੍ਰਭੂ ਨਜ਼ਰ ਆਉਣ ਲੱਗ ਪਿਆ। ਇਹ ਤੇ ਕੋਈ ਪੂਰਨ ਗੁਰੂ ਹੀ ਕਰ ਸਕਦਾ ਹੈ, ਇਹ ਅਧੂਰਾ ਮਨੁੱਖ ਕੋਈ ਜਿਸ ਦੇ ਲੜ ਲੱਗੀਏ ਉਹ ਐਸੀ ਪ੍ਰਾਪਤੀ ਨਹੀਂ ਬਖਸ਼ ਸਕਦਾ। ਇਹ ਤੇ ਪੂਰਨ ਗੁਰੂ ਕੋਈ ਐਸੀ ਦਾਤ ਚੋਲੀ ਪਾਏਗਾ ਜਿਹੜੀ ਅੰਦਰਲੀ ਨਜ਼ਰ ਖੋਲ ਦੇਵੇ ਤੇ ਹਰ ਇੱਕ ਵਿੱਚ ਰੱਬ ਦਾ ਰੂਪ ਦਿਸੇ। ਜਦ ਕਤ ਦੇਖੋ ਤਦ ਤਤ ਤੂੰ ਹੀ ਮੋਹੇ ਇਹੋ ਵਿਸ਼ਵਾਸ ਹੋਏ ਆਇਓ। ਇਹੀ ਵਿਸ਼ਵਾਸ ਮੇਰੇ ਚ ਬੱਜ ਗਿਆ ਕਿ ਗੁਰੂ ਪੂਰਨ ਸੀ। ਹੁਣ ਵੇਖਿਆ ਜੇ ਇੱਥੇ ਵਿਸ਼ਵਾਸ ਦਾ ਅਰਥ ਕੀ ਬੈਠਦਾ, ਇੱਥੇ ਉਹਦਾ ਜਿਹੜਾ ਲਫ਼ਜ਼ ਸੀ ਪਰਚਾ ਉਹਦਾ ਅਰਥ ਕੀ ਬੈਠਦਾ ਹੈ? ਵਿਸ਼ਵਾਸ, ਹਾਲਾਂਕਿ ਦੋਨੋਂ ਅਰਥ ਉਸੇ ਦੇ ਨੇ, ਮਿੱਤਰਤਾ ਵੀ ਹੁੰਦਾ ਹੈ, ਲੇਕਿਨ ਇਹ ਹੈ ਸਬੂਤ, ਪ੍ਰਮਾਣ, ਸਬੂਤ, ਐਵੀਡੈਂਸ, ਇਹ ਅਰਥ ਲੈਣਾ ਇੱਥੇ ਪਰਚਾ ਉਹਦਾ। ਹਾਂਜੀ, ਅੱਗੇ ਪੜੋ।
ਕਹਿ ਪੇ ਕਰੂੰ ਅਰਦਾਸ ਬੇਨਤੀ ਜੋ ਸੁਣ ਤੋ ਹੈ ਰਘੂ ਰਾਇਓ।
ਕਹਿੰਦੇ ਨੇ ਕਿ ਹੁਣ ਤੇ ਅਰਦਾਸ ਬੇਨਤੀਆਂ ਕਰਨ ਨੂੰ ਵੀ ਕਿਸੇ ਕੋਲ ਜਾਣਾ ਨਹੀਂ ਪੈਂਦਾ। ਅੱਗੇ ਮੈਂ ਜਾਣਦਾ ਸਾਂ ਅਰਦਾਸਾਂ ਬੇਨਤੀਆਂ ਕਰਨ, ਅਰਜ਼ਾਂ ਕਰਨ ਕਿ ਬਈ ਆ ਕਰਦੇ ਆ ਕਰਦੇ, ਆ ਜੀ ਮੇਰੇ ਲਈ ਅਰਦਾਸ ਕਰਦੇ। ਹੁਣ ਤੇ ਕਿਤੇ ਜਾਣਾ ਹੀ ਨਹੀਂ ਪੈਂਦਾ। ਕਹਿ ਪੇ ਕਰੋ ਅਰਦਾਸ ਬੇਨਤੀ, ਹੁਣ ਮਨੁੱਖਾਂ ਕੋਲ ਮੈਂ ਆਪਣੀਆਂ ਲੋੜਾਂ ਮੰਗਾਂ ਕਿਉਂ ਲੈ ਕੇ ਜਾਵਾਂ, ਉਹਨਾਂ ਅੱਗੇ ਅਰਦਾਸ ਬੇਨਤੀਆਂ ਅਰਜ਼ੋਈਆਂ ਕਿਉਂ ਕਰਾਂ? ਕਿਉਂਕਿ ਹੁਣ ਤੇ ਰੱਬ ਸੁਣਨ ਲੱਗ ਪਿਆ ਮੇਰੀ ਗੱਲ। ਜੋ ਸੁਣ ਤੋ ਹੈ ਰਘੁਰਾਇਓ, ਰਘੁਰਾਇਓ ਕੀ ਪਰਮੇਸ਼ਰ, ਉਹ ਭਾਈ ਪਰਮੇਸ਼ਰ ਅਰਦਾਸਾਂ ਸੁਣ ਲੱਗ ਪਿਆ ਤੇ ਬੰਦਿਆਂ ਕੋਲ ਮੈਂ ਕਿਉਂ ਅਰਦਾਸਾਂ ਕਰਨ ਜਾਵਾਂ? ਮੈਂ ਬੇਨਤੀਆਂ ਜੋਦਣੀਆਂ ਇਨਸਾਨਾਂ ਕੋਲ ਕਿਉਂ ਲਈ ਫਿਰਾਂ? ਉਹ ਰੱਬ ਹੀ ਸੁਣਨ ਲੱਗ ਪਿਆ ਗੱਲ ਮੇਰੀ। ਕਹਿ ਪੈ ਕਰੋ, ਕਹਿ ਪੈ, ਉਹ ਭਾਈ ਕਿਸ ਕੋਲ ਜਾ ਕੇ ਕਰਾਂ? ਕੀ ਅਰਦਾਸ ਬੇਨਤੀ, ਕੀ ਲੋੜ ਹੈ ਦੂਸਰੇ ਕੋਲ ਅਰਦਾਸ ਬੇਨਤੀ ਜਾ ਕੇ ਕਰਨ ਦੀ? ਹੁਣ ਕਿਉਂ ਜਾਓ ਜਦੋਂ ਸੁਣ ਤੋ ਹੈ ਰਘੁਰਾਇਓ, ਉਹ ਪਰਮੇਸ਼ਰ ਹੀ ਅਰਦਾਸਾਂ ਸੁਣਨ ਲੱਗ ਪਿਆ ਹੈ, ਤਾਂ ਮੈਂ ਦੂਜੇ ਤੀਜੇ ਕੋਲ ਜਾ ਕੇ ਕਿਉਂ ਅਰਦਾਸਾਂ ਜੋਦੜੀਆਂ ਬੇਨਤੀਆਂ ਕਰਾਂ? ਬਈ ਆਹ ਕੰਮ ਕਰ ਦਿਓ, ਆਹ ਕੰਮ ਕਰ ਦਿਓ, ਤੇ ਪਰਮੇਸ਼ਰ ਮੇਰੇ ਕੰਮ ਕਰ ਰਿਹਾ। ਜਦੋਂ ਦੀ ਨਜ਼ਰ ਖੁੱਲ ਗਈਏ, ਜਦੋਂ ਦੀ ਨਿਗਾਹ ਖੁੱਲ ਗਈਏ, ਕਿਰਪਾ ਹੋਈ ਹੈ ਗੁਰੂ ਦੀ, ਹੁਣ ਤੇ ਰੱਬ ਕੰਮ ਸਵਾਰਦਾ। ਹੁਣ ਕਿਸੇ ਕੋਲ ਮੈਂ ਕਿਉਂ, ਕਿਸੇ ਦਾ ਮੁਹਤਾਜ ਕਿਉਂ ਬਣਾ? ਹੁਣ ਕਿਸੇ ਦੇ ਅਹਿਸਾਨਮੰਦ ਕਿਉਂ ਹੋਵਾਂ? ਕਿਉਂ ਕਿਸੇ ਦੇ ਅਹਿਸਾਨ ਥੱਲੇ ਆਵਾਂ? ਹੁਣ ਤੇ ਕਰਤਾਰ ਕੰਮ ਕਰ ਰਿਹਾ ਮੇਰੇ, ਕਰਤੋ ਹੈ ਰਘੁਰਾਜ, ਹੁਣ ਤੇ ਉਹ ਕੰਮ ਸਵਾਰ ਰਿਹਾ। ਹਾਂਜੀ,
ਲੈਹੋ ਸਹਿਸਾ ਬੰਧਨ ਗੁਰ ਕੱਟ, ਬੰਧਨ ਗੁਰ ਤੋਰੇ ਤਾਂ ਸਦਾ ਸਹਿਜ ਸੁਖ ਪਾਇਓ।
ਲਹਿਓ ਸਹਿਸਾ, ਸਹਿਸਾ ਕੀ ਹੈ? ਚਿੰਤਾ ਫਿਕਰ ਚੋਰੇ, ਲਹਿਓ ਸਹਿਸਾ, ਹੁਣ ਚਿੰਤਾ ਚੋਰੇ ਫਿਕਰ ਇਹ ਸਭ ਦੂਰ ਹੋ ਗਏ। ਜਦੋਂ ਦੀ ਨਿਗਾਹ ਖੋਲੀ ਏ, ਗੁਰੂ ਦੇ ਲੜ ਲੱਗੇ ਆ, ਭਰੋਸਾ ਬੱਜ ਗਿਆ ਏ, ਲਹਿਓ ਸਹਿਸਾ, ਚਿੰਤਾਵਾਂ ਵੀ ਮੁੱਕ ਗਈਆਂ ਨੇ, ਫਿਕਰ ਵੀ ਮੁੱਕ ਗਏ ਨੇ। ਜਿਹੜੇ ਬੰਦੇ ਦੇ ਆਮ ਬੰਦੇ ਦੇ ਮੁੱਕਦੇ ਹੀ ਨਹੀਂ, ਇੱਥੇ ਤੇ ਇੱਕ ਨਜ਼ਰ ਸਵੱਲੀ ਤੇ ਸਾਰੇ ਫਿਕਰ ਮੁੱਕ ਗਏ। ਕਹਿੰਦੇ ਨੇ ਲਹਿਓ ਸਹਿਸਾ, ਸਾਰੇ ਫਿਕਰ, ਸਾਰੀਆਂ ਚਿੰਤਾਵਾਂ ਸਭ ਦੂਰ ਹੋ ਗਈਆਂ। ਕਦੋਂ? ਬੰਧਨ ਗੁਰ ਤੋਰੇ, ਗੁਰੂ ਨੇ ਸਾਰੇ ਕੈਂਚੀ ਨਾਲ ਕੱਟ ਦਿੱਤੇ ਮਾਇਆ ਦੇ ਬੰਧਨ। ਇਹ ਸਾਰੇ ਜਿਹੜੇ ਮੋਹ ਮਾਇਆ ਦੇ ਜਾਲ ਵਿਛੇ ਸਨ, ਇਹ ਸਾਰੇ ਜੋ ਰੱਸੀਆਂ ਪਈਆਂ ਸਨ, ਮੇਰੇ ਉਦਾਲੇ ਉਹ ਕੱਟ ਦਿੱਤੀਆਂ, ਆਜ਼ਾਦ ਕਰ ਦਿੱਤਾ ਮੈਂ, ਮੁਕਤ ਹੋ ਗਏ ਮਾਇਆ ਦੇ ਬੰਧਨਾਂ ਤੋਂ। ਲਹਿਓ ਸਹਿਸਾ, ਬੰਧਨ ਗੁਰ ਤੋਰੇ ਤਾਂ ਸਦਾ ਸਹਿਜ ਸੁਖ ਪਾਇਓ। ਜਿਉਂ ਹੀ ਮਾਇਆ ਦੇ ਬੰਧਨ ਟੁੱਟੇ, ਸਹਿਜ ਮਿਲ ਗਿਆ। ਤਾਂ ਹੁਣ ਇੱਕ ਵਾਰ ਬਾਰ ਸਤਿਗੁਰਾਂ ਗੱਲ ਦੁਹਰਾਈ, ਸਹਿਜ ਦੀ ਪ੍ਰਾਪਤੀ ਕਦੋਂ ਹੈ? ਜਦੋਂ ਬਿਲਕੁਲ ਮਾਇਆ ਤੋਂ ਤੁਸੀਂ ਅਡੋਲ ਹੋ ਜਾਂਦੇ ਹੋ, ਮਾਇਆ ਵਿੱਚ ਰਹਿੰਦੇ ਜਦੋਂ ਮਾਇਆ ਦੀ ਪਕੜ ਛੁੱਟ ਜਾਂਦੀ ਹੈ। ਮੈਂ ਆਖਦਾ ਮਾਇਆ ਇਹ ਨਹੀਂ ਆਖ ਰਹੇ ਕਿ ਤੁਸੀਂ ਵਰਤਣੀ ਨਹੀਂ, ਤੁਸੀਂ ਜੀਵਨ ਸੁਖੀ ਨਹੀਂ ਕਰਨਾ, ਇਹ ਨਹੀਂ ਆਖ ਰਹੇ। ਔਰ ਮੈਂ ਤੈਨੂੰ ਕਈ ਵਾਰੀ ਆਖਦਾ ਹੁੰਦਾ ਕਿ ਸਾਰਿਆਂ ਨਾਲੋਂ ਵੱਡੀ ਐਗਜ਼ਾਮਪਲ ਦਿੰਦੇ ਹੁੰਦੇ ਨੇ ਕਿਸ ਰਾਜੇ ਦੀ? ਖਿਆਲ ਜੇ, ਰਾਜਾ ਜਨਕ। ਰਾਜਾ ਜਨਕ ਰਾਜ ਜੋਗੀ ਗਿਣਿਆ ਗਿਆ ਸੀ, ਸਭ ਨਾਲੋਂ ਵੱਡਾ ਰਾਜ ਜੋਗੀ, ਕਿਉਂਕਿ ਰਾਜ ਭਾਗ ਦਾ ਮਾਲਕ, ਇੰਨੀ ਮਾਲ ਮਿਲਕਤ, ਲੇਕਿਨ ਅੰਦਰੋਂ ਪਕੜ ਜ਼ਰਾ ਵੀ ਨਹੀਂ ਸੀ। ਰਾਜਾ ਸੀ, ਇੰਨੀ ਦੌਲਤ ਦਾ ਮਾਲਕ, ਲੇਕਿਨ ਅੰਦਰੋਂ ਪੈਸੇ ਲਈ, ਦੌਲਤ ਲਈ ਪਕੜ ਹੈ ਨਹੀਂ ਸੀ। ਤਾਂ ਦੌਲਤ ਦਿੱਤੀ ਹੈ ਰੱਬ ਨੇ, ਉਸ ਨੂੰ ਠੀਕ ਇਸਤੇਮਾਲ ਕਰੋ। ਇਹ ਨਹੀਂ ਕਿ ਸੁਰਤ ਉਸ ਵਿੱਚ ਖੁੱਬ ਜਾਏ ਤੇ ਸਭ ਕੁਝ ਬਾਕੀ ਭੁੱਲ ਜਾਏ। ਜਦ ਤੱਕ ਜ਼ਿੰਦਗੀ ਦਾ ਬੈਲੈਂਸ ਬਣਾਉਣਾ ਸਿੱਖ ਗਿਆ ਬੰਦਾ, ਤਦੋਂ ਤਾਈ ਜਦ ਤੱਕ ਇਹ ਮਾਇਆ ਨੂੰ ਪਕੜ ਨਹੀਂ ਬਣਾਇਆ, ਤਦੋਂ ਤੱਕ ਇਹ ਮੁਬਾਰਕ ਏ। ਤਾਂ ਕਹਿੰਦੇ ਨੇ ਬੰਧਨ ਕੀ ਏ? ਬੰਧਨ ਬਾਹਰ ਨਹੀਂ ਹੁੰਦੇ, ਬੰਧਨ ਤੇ ਅੰਦਰ ਹੀ ਹੁੰਦੇ ਆ ਬੰਦੇ ਦੇ। ਬਾਹਰ ਥੋੜੋ ਕੋ ਰੱਸੀਆਂ ਪਈਆਂ ਦਿਸਦੀਆਂ ਨੇ, ਨਹੀਂ, ਇਹ ਤੇ ਅੰਦਰ ਅੰਦਰ ਤੁਹਾਡੀ ਸੋਚ ਵਿਚਾਰ, ਉਸ ਨੂੰ ਹੀ ਰੱਸੀਆਂ ਪਈਆਂ। ਅੰਦਰ ਮਨ ਜਿਹੜਾ ਹੈ, ਹਿਰਦਾ ਹੈ, ਉਸੇ ਨੂੰ ਰੱਸੀਆਂ ਪਈਆਂ ਨੇ, ਉਹ ਹੀ ਕੱਟਣੀਆਂ। ਵਿਚਾਰ ਹੀ ਸ਼ੁੱਧ ਕਰਨੀ ਹੈ, ਬਸ ਇੱਕ ਅਬਾਊਟ ਟਰਨ ਤੇ ਸਭ ਕੁਝ ਬਦਲ ਜਾਂਦਾ ਹੈ ਬੰਦਾ। ਇੱਕ 180 ਡਿਗਰੀ ਘੁੰਮ ਜਾਣਾ ਤੇ ਜੀਵਨ ਬਦਲ ਜਾਂਦਾ ਹੈ। ਸਹਿਜ, ਸਹਿਜ ਦੀ ਪ੍ਰਾਪਤੀ ਕੀ ਹੈ? ਸੰਸਾਰ ਵੱਲੋਂ ਮੂੰਹ ਮੋੜ ਕੇ ਬਸ ਪਰਮੇਸ਼ਰ ਵੱਲ ਮੂੰਹ ਕਰ ਲੈਣਾ, ਗੁਰੂ ਦੀ ਗੱਲ ਮੰਨਣੀ, ਇਸ ਤਰ੍ਹਾਂ ਮਾਇਆ ਤੋਂ ਅਡੋਲ ਹੋ ਜਾਣਾ, ਇਹ ਹੈ ਬੰਧਨ ਕਟਵਾ ਲੈਣੇ, ਸਹਿਜ ਦੀ ਪ੍ਰਾਪਤੀ।
ਹੋਣਾ ਸਾ ਸੋਈ ਪਨ ਹੋਸੀ,
ਤਾਂ ਕਹਿੰਦੇ ਨੇ ਤਾਂ ਸਦਾ ਸਹਿਜ ਤੇ ਸਹਿਜ ਨਾਲ ਹੀ ਹੈ ਸੁੱਖ, ਤੇ ਉਹ ਸੁੱਖ ਹੈ ਸੰਸਾਰ ਦੇ ਸੁੱਖ ਨਹੀਂ, ਪਦਾਰਥਾਂ ਦੇ ਸੁੱਖ ਨਹੀਂ, ਆ ਸੋਫਿਆਂ ਸੈੱਟਾਂ ਦੇ ਤੇ ਮੰਜਿਆਂ ਦੇ ਸੁੱਖ ਨਹੀਂ, ਤੇ ਫਰਨੀਚਰਾਂ ਦੇ ਸੁੱਖ ਨਹੀਂ, ਸੋਹਣੇ ਘਰਾਂ ਦੇ ਸੁੱਖ ਨਹੀਂ, ਇਹ ਹੈ ਰੱਬੀ ਆਨੰਦ, ਇਹ ਅਰਸ਼ੀ ਆਨੰਦ। ਉਸ ਨੂੰ ਆਖਿਆ ਉਹ ਸੁੱਖ ਜਿਹੜਾ ਸਹਿਜ ਦੇ ਨਾਲ, ਉਹ ਆਨੰਦ ਜੁੜਿਆ ਸਹਿਜ ਦੇ ਨਾਲ, ਉਹ ਆਨੰਦ ਮਿਲੇਗਾ ਤਦੋਂ ਹੀ ਜੇ ਸਹਿਜ ਦੀ ਪ੍ਰਾਪਤੀ। ਤਰੱਕੀ ਹੋਵੇ। ਤੋ ਇਸੇ ਕਰਕੇ ਆਇਆ ਹੈ ਸਹਿਜ ਸੁੱਖ, ਕਦੇ ਵੱਖਰੇ ਨਹੀਂ ਹੁੰਦੇ, ਇਹ ਸਹਿਜ ਦੇ ਨਾਲ ਹੀ ਉਹ ਸੁੱਖ ਜੁੜਿਆ। ਜਿਉਂ ਹੀ ਮਨ ਅਡੋਲ ਹੁੰਦਾ ਹੈ ਉਸ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਤੋ ਸਹਿਜ ਸੁੱਖ ਪਾਇਓ। ਹਾਂਜੀ,
ਹੁਣਾ ਸਾ ਸੋਈ ਫੁਨ ਹੋਸੀ ਸੁੱਖ ਦੁੱਖ ਕਹਾਂ ਦਿਖਾਇਓ।
ਔਰ ਕਹਿੰਦੇ ਨੇ ਇਸ ਅਵਸਥਾ ਤੇ ਪਹੁੰਚਣ ਵਾਲੇ ਨੂੰ ਇਤਨਾ ਭਰੋਸਾ ਹੋ ਜਾਂਦਾ ਹੈ ਮਾਲਕ ਪ੍ਰਭੂ ਤੇ, ਇਤਨੀ ਸੋਚ ਨੀ ਉਸਦੀ ਬਦਲ ਜਾਂਦੀ ਹੈ, ਸੋਚ ਸ਼ਕਤੀ ਇਤਨੀ ਬਦਲ ਜਾਂਦੀ ਹੈ। ਉਹ ਆਖਦਾ ਹੈ ਹੋਣਾ ਸਾ ਸੋਈ ਫੁਨ ਹੋਸੀ, ਮੈਂ ਕਿਉਂ ਚਿੰਤਾ ਕਰਾਂ, ਜੋ ਹੋਣਾ ਸੀ ਉਹ ਮਾਲਕ ਨੇ ਕਰ ਦਿੱਤਾ ਹੈ, ਜੋ ਹੋਵੇਗਾ ਉਹ ਮਾਲਕ ਦੇ ਹੁਕਮ ਅਨੁਸਾਰ ਹੋਵੇਗਾ, ਮੈਂ ਕਿਉਂ ਚਿੰਤਾ ਕਰਾਂ। ਹੋਣਾ ਸਾ ਸੋਈ ਫੁਨ ਹੋਸੀ, ਫੁਨ ਮੁੜ ਜੋ ਉਸ ਦੇ ਪਾਣੇ ਅਨੁਸਾਰ ਹੋਣਾ ਉਵੇਂ ਹੋਵੇਗਾ, ਉਹ ਹੋ ਕੇ ਰਹੇਗਾ। ਸੁੱਖ ਦੁੱਖ ਕਹਾਂ ਦਿਖਾਇਓ, ਸੁੱਖ ਆਪਣੇ ਵਿੱਚ ਕੋਈ ਤਾਕਤ ਨਹੀਂ ਕਿ ਉਹ ਸੁੱਖ ਵਿਖਾ ਸਕੇ, ਦੁੱਖ ਦੇ ਵਿੱਚ ਆਪਣੀ ਕੋਈ ਤਾਕਤ ਨਹੀਂ ਕਿ ਉਹ ਦੁੱਖ ਤੁਹਾਨੂੰ ਦਿਖਾ ਸਕੇ। ਜੇ ਪ੍ਰਭੂ ਦੀ ਨਿਗਾਹ ਸਵੱਲੀ ਹੋ ਗਈ ਹੈ ਤੇ ਦੁੱਖ ਦੀ ਤਾਕਤ ਨਹੀਂ ਕਿ ਤੁਹਾਨੂੰ ਦੁੱਖ ਦਿਖਾ ਸਕੇ, ਦੁੱਖ ਵੀ ਹਵਾ ਵਾਂਗੂ ਨਿਕਲ ਜਾਏਗਾ। ਤੇ ਜੇ ਪ੍ਰਭੂ ਦੀ ਚਾਹਤ ਨਹੀਂ ਹੈ ਤੇ ਸੁੱਖ ਵੀ ਆਏਗਾ ਪਰ ਉਹ ਸੁੱਖ ਪ੍ਰਤੀਤ ਨਹੀਂ ਹੋਏਗਾ, ਉਹ ਦੁੱਖ ਹੀ ਲੱਗੇਗਾ, ਸੁੱਖ ਵੀ ਦੁੱਖ ਲੱਗੇਗਾ। ਤੋ ਕਹਿੰਦੇ ਨੇ ਸੁੱਖ ਦੁੱਖ ਕਹਾਂ ਦਿਖਾਇਓ, ਸੁੱਖ ਸੁੱਖ ਕਰਕੇ ਪ੍ਰਤੀਤ ਨਹੀਂ ਹੋ ਸਕਦਾ, ਦੁੱਖ ਦੁੱਖ ਕਰਕੇ ਪ੍ਰਤੀਤ ਨਹੀਂ ਹੋ ਸਕਦਾ ਜੇ ਮਾਲਕ ਨਾ ਚਾਹੇ। ਸੁੱਖ ਸੁੱਖ ਲੱਗੇਗਾ ਜੇ ਮਾਲਕ ਦੀ ਚਾਹਤ ਏ, ਦੁੱਖ ਦੁੱਖ ਲੱਗੇਗਾ ਮਾਲਕ ਦੀ ਜੇ ਚਾਹਤ ਏ, ਦੁੱਖ ਦੁੱਖ ਨਹੀਂ ਲੱਗੇਗਾ ਜੇ ਮਾਲਕ ਨਹੀਂ ਚਾਹੁੰਦਾ, ਜੇ ਮਾਲਕ ਐਵੇਂ ਚਾਹੁੰਦਾ ਏ। ਸੁੱਖ ਦੁੱਖ ਵਿੱਚ ਆਪਣੀ ਕੋਈ ਤਾਕਤ ਨਹੀਂ ਕਿ ਸੁੱਖ ਸੁੱਖ ਪੈਦਾ ਕਰ ਸਕੇ, ਦੁੱਖ ਵਿੱਚ ਆਪਣੀ ਕੋਈ ਤਾਕਤ ਨਹੀਂ ਕਿ ਉਹ ਤੁਹਾਨੂੰ ਦੁੱਖ ਦੇ ਸਕੇ। ਸੁੱਖ ਤਾਂ ਹੀ ਤੁਹਾਨੂੰ ਸੁੱਖ ਦੇਵੇਗਾ ਜੇ ਪਰਮਾਤਮਾ ਦਾ ਪਾਣਾ ਇਵੇਂ ਹੈ, ਜੇ ਹੋਣਾ ਸਾਫ ਹੋ ਸੀ ਜਿਸ ਤਰ੍ਹਾਂ ਉਸਨੇ ਵਿਚਾਰ ਰੱਖਿਆ ਜੇ ਤੁਹਾਡੇ ਲਈ, ਤਾਂ ਤੁਹਾਨੂੰ ਉਹ ਸੁੱਖ ਸੁੱਖ ਦੇਵੇਗਾ। ਜੇ ਮਾਲਕ ਨੇ ਤੁਹਾਡੇ ਲਈ ਸੁੱਖ ਸੋਚ ਨਹੀਂ ਰੱਖਿਆ, ਸੁੱਖ ਆ ਗਿਆ ਹੈ ਉਹ ਸੁੱਖ ਨਹੀਂ ਦੇਵੇਗਾ, ਉਸ ਦੁੱਖ ਵਾਂਗੂ ਹੀ ਆਵੇਗਾ, ਉਹ ਸੁੱਖ ਵੀ ਦੁੱਖ ਵਾਂਗੂ ਆਏਗਾ, ਉਹ ਸੁੱਖ ਵੀ ਕੰਡੇ ਲੈ ਕੇ ਆਏਗਾ। ਤੇ ਜੇ ਮਾਲਕ ਨੇ ਚਾਹਿਆ ਤੇ ਇਹਨੂੰ ਦੁੱਖ ਨਹੀਂ ਦੇਣਾ, ਸੰਜੋਗ ਐਸੇ ਬਣ ਗਏ ਨੇ ਕਿ ਦੁੱਖ ਖੜਾ ਹੋ ਗਿਆ ਤੇ ਉਹ ਦੁੱਖ ਵੀ ਸੁੱਖ ਵਾਂਗੂ ਆ ਕੇ ਲੱਗੇਗਾ, ਦੁੱਖ ਐਸਾ ਹਲਕਾ ਹੋਏਗਾ ਕਿ ਹਵਾ ਵਾਂਗੂ ਨਿਕਲ ਜਾਏਗਾ, ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਇਹ ਦੁੱਖ ਸੀ ਤੇ ਉਹ ਨਿਕਲ ਵੀ ਗਿਆ। ਤੋ ਕਹਿੰਦੇ ਨੇ ਸੁੱਖ ਦੇ ਵਿੱਚ ਆਪਣੀ ਕੋਈ ਤਾਕਤ ਨਹੀਂ ਕਿ ਉਹ ਸੁੱਖ ਕਰਕੇ ਦਿਸ ਸਕੇ, ਦੁੱਖ ਦੇ ਵਿੱਚ ਆਪਣੀ ਕੋਈ ਤਾਕਤ ਨਹੀਂ ਕਿ ਉਹ ਦੁੱਖ ਕਰਕੇ ਤੁਹਾਨੂੰ ਲੱਗ ਸਕੇ। ਹੁਕਮ ਤੇ ਉਹਦਾ ਪਿੱਛੇ ਵਰਤ ਰਿਹਾ, ਸੁੱਖ ਤਦੇ ਹੀ ਸੁੱਖ ਹੈ ਜੇ ਮਾਲਕ ਚਾਹੁੰਦਾ ਹੈ, ਦੁੱਖ ਤਦੇ ਹੀ ਦੁੱਖ ਹੈ ਜੇ ਮਾਲਕ ਚਾਹੁੰਦਾ ਹੈ। ਸਮਝ ਗਏ ਕੈਸੀ ਖੂਬੀ ਨਾਲ ਸਮਝਾਇਆ ਇਹ ਦੁੱਖ ਨੂੰ? ਮੈਂ ਕਈ ਵਾਰੀ ਹੈਰਾਨ ਰਹਿ ਜਾਂਦਾ, ਸਤਿਗੁਰਾਂ ਦੀ ਬਾਣੀ ਤੇ ਅਜਿਹੀਆਂ ਤੁਕਾਂ ਔਰ ਐਸਾ ਡੂੰਘਾ ਗਿਆਨ ਹੁੰਦਾ ਵਿੱਚ, ਕਈ ਵਾਰੀ ਅਸੀਂ ਇਵੇਂ ਪੜ ਜਾਂਦੇ ਹਾਂ ਪਤਾ ਨਹੀਂ ਲੱਗਦਾ ਕਿ ਪੜ ਕੀ ਗਏ ਹਾਂ, ਗਿਆਨ ਕਿਤਨਾ ਡੂੰਘਾ ਹੁੰਦਾ ਹੈ।
ਖੰਡ ਬ੍ਰਹਿਮੰਡ ਕਾ ਏਕੋ ਠਾਣਾ ਗੁਰ ਪਰਦਾ ਖੋਲ ਦਿਖਾਇਓ।
ਖੰਡ ਬ੍ਰਹਿਮੰਡ ਕਾ ਏਕੋ ਠਾਣਾ, ਇੱਥੇ ਠਾਣਾ, ਠਾਣਾ ਆਮ ਆਖਦੇ ਨੇ ਟਿਕਾਣੇ ਨੂੰ, ਤੇ ਇੱਥੇ ਠਾਣਾ ਦਾ ਅਰਥ ਹੈ ਆਸਰਾ। ਖੰਡ ਬ੍ਰਹਿਮੰਡ ਕਾ ਏਕੋ ਠਾਣਾ, ਠਾਣਾ ਦਾ ਇੱਥੇ ਅਰਥ ਹੈ ਆਸਰਾ। ਉਹ ਬਾਈ ਬੰਦੇ ਦਾ ਤਾਂ ਕੀ ਖੰਡਾਂ ਬ੍ਰਹਿਮੰਡਾਂ ਦਾ ਆਸਰਾ ਪ੍ਰਭੂ ਹੈ, ਇਨਸਾਨਾਂ ਦਾ ਤਾਂ ਕੀ ਖੰਡਾਂ ਬ੍ਰਹਿਮੰਡਾਂ ਦਾ ਵੀ ਉਹ ਪ੍ਰਭੂ ਹੀ ਆਸਰਾ ਹੈ। ਖੰਡ ਬ੍ਰਹਿਮੰਡ ਕਾ ਏਕੋ ਠਾਣਾ ਗੁਰ ਪਰਦਾ ਖੋਲ ਦਿਖਾਇਓ। ਕਿਹੜਾ ਪਰਦਾ? ਭਰਮ ਦਾ ਪਰਦਾ। ਭਰਮ ਦਾ ਪਰਦਾ ਜਦੋਂ ਚੁੱਕਿਆ ਗਿਆ, ਪਤਾ ਲੱਗ ਗਿਆ ਬੰਦੇ ਦਾ ਤੇ ਕੀ ਅਖੰਡਾਂ ਬ੍ਰਹਿਮੰਡਾਂ ਦਾ ਆਸਰਾ ਉਹ ਇੱਕ ਪ੍ਰਭੂ ਹੀ ਹੈ, ਸਾਰਿਆਂ ਦਾ ਆਸਰਾ ਉਹ ਹੈ। ਜਿਸ ਦਿਨ ਭਰਮ ਟੁੱਟ ਗਏ, ਅੱਗੇ ਸਮਝਦਾ ਸਾਂ ਬੰਦਾ ਬੰਦੇ ਦਾ ਆਸਰਾ ਹੈ। ਐਸਾ ਸੀ ਕਿਉਂ ਬਈ? ਉਹ ਮੇਰੀ ਨੌਕਰੀ ਦਾ ਰਖਵਾਲਾ ਹੈ, ਰੁਜ਼ਗਾਰ ਉੱਥੋਂ ਮਿਲਦਾ ਹੈ, ਕੰਮ ਉੱਥੇ ਕਰਦਾ, ਤੋ ਆਸਰਾ ਮੰਨ ਲਿਆ ਬੰਦੇ ਨੂੰ। ਇਸ ਤਰ੍ਹਾਂ ਬੰਦਾ ਬੰਦੇ ਨੂੰ ਆਸਰੇ ਮੰਨ ਲੈਂਦਾ ਹੈ, ਇਹ ਮੇਰਾ ਸਹਾਰਾ, ਇਹ ਮੇਰਾ ਆਸਰਾ। ਕਹਿੰਦੇ ਨੇ ਕੋਈ ਕਿਸੇ ਦਾ ਆਸਰਾ ਨਹੀਂ, ਬੰਦੇ ਦਾ ਤੇ ਆਸਰਾ ਕੀ, ਖੰਡਾਂ ਬ੍ਰਹਿਮੰਡਾਂ ਦਾ ਵੀ ਆਸਰਾ ਉਹ ਮਾਲਕ। ਜੇ ਉਹਦੀ ਨਿਗਾਹ ਚੁੱਕੀ ਜਾਏ ਤੇ ਉਹ ਜਿਹੜੇ ਆਸਰੇ ਮੰਨੀ ਬੈਠੇ ਉਹ ਆਸਰੇ ਹਿੱਲ ਜਾਂਦੇ ਨੇ, ਤੇ ਜੇ ਉਹਦੀ ਨਿਗਾਹ ਸਵੱਲੀ ਹੋਵੇ ਤੇ ਬੇਆਸਰਿਆਂ ਨੂੰ ਵੀ ਆਸਰਾ ਮਿਲ ਜਾਂਦਾ ਹੈ।
ਮੌਨਿਦ ਨਾਮ ਨਿਧਾਨ ਇੱਕ ਠਾਈ ਤਾਂ ਬਾਹਰ ਕੈਠੇ ਜਾਇਓ,
ਕੈਠੇ ਜਾਇਓ। ਨਾਉ ਨਿਦ ਨਾਮ ਨਿਧਾਨ ਇੱਕ ਠਾਈ। ਨੌ ਨਿਧ ਕੀ ਏ? ਵਡਮੁੱਲਾ। ਨੌ ਨਿਧ ਦਾ ਇੱਥੇ ਮਤਲਬ ਕੀ ਏ? ਨੌ ਖਜ਼ਾਨਿਆਂ ਨੂੰ ਆਖੀਦਾ ਹੈ ਨੌ ਨਿਧ। ਇੱਥੇ ਨੌ ਨਿਧ ਦਾ ਭਾਵ ਵਡਮੁੱਲਾ, ਕੀਮਤੀ। ਨੌ ਨਿਧ ਨਾਮ, ਇਹ ਵਡਮੁੱਲਾ ਨਾਮ, ਇਹ ਕੀਮਤੀ ਨਾਮ, ਇਹ ਖਜ਼ਾਨਾ ਨਾਮ ਦਾ ਖਜ਼ਾਨਾ, ਇਹ ਵਡਮੁੱਲਾ ਨਾਮ ਦਾ ਖਜ਼ਾਨਾ। ਨੌ ਨਿਧ ਨਾਮ ਨਿਧਾਨ, ਵਡਮੁੱਲਾ ਨਾਮ ਦਾ ਖਜ਼ਾਨਾ, ਨਿਧਾਨ ਦਾ ਮਤਲਬ ਖਜ਼ਾਨਾ। ਨੌ ਨਿਧ ਨਾਮ ਨਿਧਾਨ ਇੱਕ ਠਾਈ, ਇਹ ਸਾਰਾ ਨਾਮ ਦਾ, ਇਹ ਵਡਮੁੱਲੇ ਨਾਮ ਦਾ ਖਜ਼ਾਨਾ ਇੱਕ ਜਗ੍ਹਾ ਤੇ ਪਿਆ ਹੈ, ਇੱਕ ਠਾਈ। ਉਹ ਖਜ਼ਾਨਾ ਕਿੱਥੇ ਹੈ? ਉਹ ਕਹਿੰਦੇ ਨੇ ਤੇਰੇ ਅੰਦਰ ਹੀ ਹੈ। ਉਹ ਜਗ੍ਹਾ ਜਿੱਥੇ ਇਹ ਸਾਰਾ ਨਾਮ ਦਾ ਖਜ਼ਾਨਾ ਪਿਆ ਹੈ ਉਹ ਤੇਰੇ ਅੰਦਰ ਹੈ, ਬਾਹਰ ਨਹੀਂ ਹੈ। ਉਹ ਨਿਰੰਜਨ ਨਾਮ ਜੋ ਆਨੰਦ ਬਖਸ਼ਦਾ ਹੈ, ਉਹ ਵਡਮੁੱਲਾ ਖਜ਼ਾਨਾ ਤੇਰੇ ਅੰਦਰ ਏ, ਬਾਹਰ ਨਹੀਂ। ਨੌ ਨਿਧ ਨਾਮ ਨਿਧਾਨ ਇੱਕ ਠਾਈ, ਜੇ ਪਤਾ ਲੱਗ ਜਾਏ ਅੰਦਰ ਏ ਤੋ ਬਾਹਰ ਕੈਠੇ ਜਾਇਓ, ਜੇ ਪਤਾ ਲੱਗ ਜਾਏ ਕਿ ਉਸਦਾ ਟਿਕਾਣਾ ਅੰਦਰ ਹੀ ਏ, ਕੁੰਜੀ ਗੁਰੂ ਕੋਲ ਹੈ ਪਰ ਤਿਜੋਰੀ ਅੰਦਰ ਹੀ ਏ, ਜੇ ਪਤਾ ਲੱਗ ਜਾਏ ਤੋ ਫਿਰ ਬਾਹਰ ਜੰਗਲਾਂ ਚੋਂ ਕਿਉਂ ਜਾਵਾਂ, ਫਿਰ ਬਾਹਰ ਭਟਕਦਾ ਕਿਉਂ ਫਿਰਾਂ, ਫਿਰ ਜਣੇ ਖਣੇ ਕੋਲ ਕਿਉਂ ਮਿੰਨਤਾਂ ਕਰਾਂ ਜਾ ਕੇ, ਫਿਰ ਗੁਰੂ ਕੋਲ ਕਿਉਂ ਨਾ ਜਾਵਾਂ, ਫਿਰ ਬਾਹਰ ਭਟਕਣਾ ਕਹੀ ਕੈਠੇ ਜਾਈ। ਹੁਣ ਤੇ ਭਟਕੀ ਦਾ ਨਾ, ਕਦੇ ਕਿਸੇ ਕੋਲ ਜਾ, ਕਦੇ ਕਿਸੇ ਕੋਲ ਜਾ, ਕੋਈ ਜੰਗਲਾਂ ਚ ਜਾਂਦੇ ਨੇ, ਕੋਈ ਪਹਾੜਾਂ ਦੀਆਂ ਕੰਧਰਾਂ ਤੇ ਜਾਂਦੇ ਨੇ, ਕੋਈ ਕਿਸੇ ਸਾਧੂ ਪਿੱਛੇ ਹੈ, ਕੋਈ ਕਿਸੇ ਪਿੱਛੇ ਹੈ। ਜੇ ਪਤਾ ਲੱਗ ਜਾਏ ਨਾਮ ਖਜ਼ਾਨਾ ਅੰਦਰ ਏ ਤੇ ਚਾਬੀ ਗੁਰੂ ਕੋਲ ਏ, ਤੇ ਫਿਰ ਬਾਹਰ ਭਟਕੇਗਾ ਕਿ ਉਹ ਬੰਦਾ ਚਾਬੀ ਹਾਸਲ ਕਰੇਗਾ ਗੁਰੂ ਤੋਂ ਤੇ ਖਜ਼ਾਨਾ ਆਪਣੇ ਅੰਦਰੋਂ ਹੀ ਖੋਲੇਗਾ। ਫਿਰ ਬਾਹਰ ਕੈ ਠਹਿ ਜਾਏ, ਫਿਰ ਬਾਹਰ ਕਿਉਂ ਭਟਕੇਗਾ, ਕੈ ਠਹਿ ਕਿਹੜੇ ਟਿਕਾਣੇ ਜਾਏ।
ਹਾਂਜੀ,
ਕਣਕ
ਕਣਕ
ਕਣਕ ਨੀ ਕਣਕ
ਕਣਕ
ਕਣਕ ਅਣਾਣੇ ਨਾਲ ਵੀ ਨੀ ਨੰਨੇ ਨਾਲ ਕਣਕ
ਕਣਕ
ਹਾਂ ਸੋਨਾ। ਕਣਕ ਦਾ ਮਤਲਬ ਕੀ ਹੁੰਦਾ ਹੈ? ਸੋਨਾ।
ਕਣਕ ਅਨਕ ਭਾਂਤ ਸਾਜੀ ਬਹੁ ਸਰਕਾਰ ਰਚਾਇਓ,
ਬਹੁ ਪ੍ਰਕਾਰ ਰਚਾਇਓ। ਇਕ ਹੈ ਕਣਕ ਇਕੋ ਸੋਨੇ ਤੋਂ, ਅਨਿਕ ਭਾਂਤ ਸਾਜੀ ਅਨਿਕ ਅਨੇਕ ਭਾਂਤ ਕਿਸਮ ਦੀ ਸਾਜੀ ਕੀ ਸਾਜੀ ਗਹਿਣੇ ਸਾਜ ਦੇ। ਇਕ ਸੋਨੇ ਤੋਂ ਸੁਨਿਆਰਾ ਕਈ ਕਿਸਮ ਦੇ ਗਹਿਣੇ ਕੱਢ ਦਿੰਦਾ ਹੈ। ਸੋਨਾ ਉਹੀ ਹੈ, ਕਈ ਕਿਸਮ ਦੇ ਗਹਿਣੇ ਕੱਢਦਾ, ਵੱਖਰੇ ਵੱਖਰੇ ਰੂਪ ਦੇ, ਵੱਖਰੀ ਵੱਖਰੀ ਕਿਸਮ ਦੇ ਗਹਿਣੇ ਕੱਢ ਦਿੰਦਾ। ਇਕ ਹੈ ਕਣਕ ਇਕੋ ਸੋਨਾ, ਅਨਿਕ ਭਾਂਤ ਸਾਜੀ ਅਨਿਕ ਤਰ੍ਹਾਂ ਦੇ ਗਹਿਣੇ ਉਸਨੇ ਸਜਾ ਦਿੱਤੇ, ਬਣਾ ਦਿੱਤੇ। ਫਿਰ ਆਖਿਆ ਕੀ ਅੱਗੇ?
ਕਹੋ ਨਾਨਕ ਭਰਮ ਗੁਰ ਖੋਈ ਖੋਈ ਹੈ,
ਬਹੁ ਪ੍ਰਕਾਰ ਰਚਾਇਓ, ਬੜੇ ਪ੍ਰਕਾਰ ਦੇ ਉਸਨੇ ਗਹਿਣੇ ਰਚ ਦਿੱਤੇ। ਭਾਵ ਕੀ ਏ? ਸੋਨਾ ਕੀ ਏ? ਗਹਿਣੇ ਕੀ ਏ? ਸਾਨੂੰ ਮੈਂ ਇਕ ਵਾਰੀ ਅੱਗੇ ਵੀ ਦੱਸਿਆ ਸੀ ਕਿ ਇਹ ਜੋ ਸਰੀਰ ਹੈ, ਮਨੁੱਖੀ ਸਰੀਰ, ਇਹ ਮੂਲ ਤਿੰਨ ਚੀਜ਼ਾਂ ਦਾ ਹੈ। ਇਕ ਹੈ ਪੰਜ ਤੱਤ, ਜਿਨ੍ਹਾਂ ਤੋਂ ਇਹ ਤਨ ਰਚਿਆ, ਪੰਜ ਤੱਤ ਕੋ ਤਨ ਰਚਿਓ, ਪੰਜ ਤੱਤ। ਦੂਸਰੀ ਹੈ ਪ੍ਰਾਣ, ਜੋ ਸਰੀਰ ਨੂੰ ਚਲਾਉਂਦੇ, ਜਿਵੇਂ ਫਿਊਲ ਏ, ਕਾਰ ਚ ਫਿਊਲ ਏ, ਕਾਰ ਚੱਲਦੀ, ਕਿਸੇ ਮਸ਼ੀਨਰੀ ਚ ਚਲਾਉਣ ਲਈ ਕੁਛ ਫਿਊਲ ਚਾਹੀਦਾ, ਤੋ ਫਿਊਲ ਅੰਦਰ ਜੋ ਹੈ ਉਸਨੂੰ ਆਖੀਦਾ ਪ੍ਰਾਣ। ਤੇ ਤੀਸਰੀ ਚੀਜ਼ ਹੈ ਉਹ ਰੱਬ ਦੀ ਜੋਤ, ਜਿਸ ਨੂੰ ਅਸੀਂ ਆਖਦੇ ਹਾਂ ਆਤਮਾ। ਤੇ ਪ੍ਰਾਣ ਇੱਕ ਨਹੀਂ, ਪ੍ਰਾਣ ਤੇ ਚਲਾਉਂਦੇ ਨੇ ਸਰੀਰ, ਉਹ ਸ਼ਕਤੀ ਏ, ਉਹ ਤਾਣ ਏ, ਬਲ ਏ। ਪ੍ਰਾਣ ਨਿਕਲ ਜਾਣ ਤੇ ਆਤਮਾ ਛੱਡ ਕੇ ਜਾਂਦੀ ਏ ਸਰੀਰ ਤੋਂ, ਤਿੰਨ ਚੀਜ਼ਾਂ ਦਾ ਮੇਲ ਏ। ਔਰ ਜਦੋਂ ਸਰੀਰ ਛਿੰਨ ਭਿੰਨ ਹੁੰਦਾ ਹੈ, ਉਦੋਂ ਇਹ ਤਨ ਪੰਜਾਂ ਤੱਤਾਂ ਚ ਹੀ ਰਲ ਜਾਂਦਾ ਹੈ। ਜਲਾ ਦਿੰਦੇ ਹੋ, ਦਬਾ ਦਿੰਦੇ ਹੋ, ਪਾਣੀ ਚ ਰੋੜ ਦਿੰਦੇ ਹੋ, ਗਲਦਾ ਗਲਦਾ ਸਰੀਰ, ਸੜ ਕੇ ਸਰੀਰ ਉਹਨਾਂ ਪੰਜਾਂ ਤੱਤਾਂ ਚ, ਪੰਜਾਂ ਮਿਨਰਲਸ ਚੋ, ਜਿਨ੍ਹਾਂ ਚੋਂ ਬਣਿਆ ਸੀ, ਉੱਥੇ ਜਾ ਮਿਲਦਾ ਹੈ। ਪ੍ਰਾਣ ਪ੍ਰਾਣਾਂ ਦੇ ਭੰਡਾਰ ਵਿੱਚ ਜਾਂਦੇ ਨੇ, ਉਹ ਵੀ ਸ਼ਕਤੀ ਮੁੱਕ ਨਹੀਂ ਜਾਂਦੀ। ਪੰਜ ਤੱਤ ਪੰਜਾਂ ਤੱਤਾਂ ਚ ਰਣਗੇ, ਉਹ ਵੀ ਖਤਮ ਨਹੀਂ ਹੋਏ।